ਵਾਹਿਗੁਰੂ ਸਾਹਿਬ ਜੀਓ ਜੋ ਤੁਰੂ ਬਿਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ ਅੰਗਦ ਕਿਰਪਾ ਤਾਰੇ ਅੰਮ੍ਰਿਤ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਵਾਨ ਪੁਰਖ ਗੁਰੂ ਅਰਜਨ ਭਿੱਖ ਹੋ ਨੈਣ ਤੁਮਰੀ ਮਹਿਮਾ ਅਪਰੇ ਅਪਾਰਾ ਯਾ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ
ਜਨਮ ਮਰਨ ਦੁਖ ਜਾਇ
ਹਾਂਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਰਨ ਕਮਲ ਹਿਰਦਾ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸਕਾਰੀ ਚਰਨ ਕਮਲ ਹਿਰਦਾ ਨਿਤ ਧਾਰੀ ਗੁਰ ਪੂਰਾ ਖਿਨ ਖਿਨ ਨਮਸਕਾਰੀ ਤਨ ਮਨ ਅਰਪ ਧਰੀ ਸਭ ਆਗੈ ਜਗ ਮਹਿ ਨਾਮ ਸੁਹਾਵਣਿਆ ਤਨ ਮਨ ਅਰਪ ਧਰੀ ਸਭ ਆਗੈ ਜਗ ਮਹਿ ਨਾਮ ਸੁਹਾਵਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਉਪਰੰਤ ਜੋ ਲੜੀਵਾਰ ਕਥਾ ਦਾ ਸਮਾਂ ਹੈ ਇਹਦੇ ਵਿੱਚ ਮਾਰੂ ਰਾਗ ਦੇ ਵਿੱਚ ਜੋ ਸੋਲ੍ਹੇ ਨਾਮ ਦੀ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਗੁਰ ਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੀ ਇਹ ਸ਼ਬਦ ਤੋਂ ਬਾਅਦ ਸੋਲ੍ਹੇ ਨਾਮ ਦੀ ਬਾਣੀ ਸੰਪੂਰਨ ਹੋਏਗੀ। ਅੱਗੇ ਮਾਰੂ ਰਾਗ ਦੀ ਜਿਹੜੀ ਵਾਰ ਹੈ ਉਹ ਕੱਲ੍ਹ ਨੂੰ ਆਰੰਭ ਹੋ ਜਾਏ। ਉਹਦਾ ਇੱਕ ਸ਼ਬਦ ਹੈ ਇਹ ਸੋ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੇ
ਮਾਰੂ ਮਹੱਲਾ ਪੰਜਵਾਂ
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹ ਪਾਵਨ ਅੰਮ੍ਰਿਤ ਬਚਨ ਉਚਾਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇਹ ਮੰਗਲ ਉਚਾਰਨ ਕੀਤਾ ਹੈ। ਮੰਗਲ ਉਹ ਸ਼ਕਤੀ ਹੈ ਪੈਣ ਵਾਲੇ ਵਿਘਨਾਂ ਦਾ ਨਾਸ ਕਰਨ ਵਾਲੀ ਸ਼ਕਤੀ ਖੁਸ਼ੀਆਂ ਅਤੇ ਖੇੜੇ ਦੇਣ ਵਾਲੀ। ਇਸ ਕਰਕੇ ਸਾਰੀ ਦੁਨੀਆਂ ਦੇ ਜਿੰਨੇ ਵੀ ਧਾਰਮਿਕ ਲੋਕ ਨੇ ਉਹ ਆਪਣੇ ਗ੍ਰੰਥ ਦੀ ਰਚਨਾ ਦੇ ਵਿੱਚ ਮੰਗਲ ਕਰਿਆ ਕਰਦੇ। ਅਤੇ ਜੇ ਰਚਨਾ ਕਰਨ ਵਾਲਾ ਮੰਗਲ ਨਾ ਕਰੇ ਤਾਂ ਉਸ ਨੂੰ ਨਾਸਤਿਕ ਸਮਝਿਆ ਜਾਂਦਾ। ਨਾਸਤਿਕ ਭ੍ਰਾਂਤੀ ਖਤਮ ਕਰਨ ਵਾਸਤੇ ਮੰਗਲ ਹੈ, ਵਿਘਨਾਂ ਦੇ ਨਾਸ਼ ਕਰਨ ਵਾਸਤੇ ਜਾਚਨਾ ਹੈ। ਇਸ ਦੇ ਵਿੱਚ ਮੰਗਲ ਜਿਹੜਾ ਹੈ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਤਿੰਨ ਪ੍ਰਕਾਰ ਦਾ ਲਿਖਿਆ ਹੋਇਆ। ਵਸਤੂ ਨਿਰਦੇਸ਼ਕ ਮੰਗਲ ਹੁੰਦਾ, ਨਮਸਕਾਰ ਮੰਦਰ ਹੁੰਦਾ, ਆਸ਼ੀਰਵਾਦ ਆਤਮ ਮੰਗਲ ਹੁੰਦਾ। ਪਰ ਗੁਰੂ ਘਰ ਦੇ ਬੇਤੇ ਜਿਨ੍ਹਾਂ ਦੇ ਰੋਮ ਰੋਮ ਵਿੱਚੋਂ ਵੀ ਵਾਹਿਗੁਰੂ ਦੀ ਆਵਾਜ਼ ਆਈ, ਜੋ ਡਾਕਟਰ ਦੀਵਾਨ ਸਿੰਘ ਜੀ ਸਿਵਲ ਸਰਜਨ ਲੁਧਿਆਣੇ ਵਾਲੇ ਨੇ, ਉਹਨਾਂ ਦੀ ਰਿਪੋਰਟ ਹੈ। ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਨੇ ਗੁਰਬਾਣੀ ਵਿੱਚ ਚਾਰ ਪ੍ਰਕਾਰ ਦੇ ਮੰਗਲ ਸਿੱਧ ਕੀਤੇ। ਤਿੰਨ ਪ੍ਰਕਾਰ ਦੇ ਜਿਹੜੇ ਹੈ ਸੀ ਉਹਦਾ ਪ੍ਰਮਾਣ ਦਿੱਤਾ। ਇਹ ਡੰਡੌਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਇਹਦੇ ਚਾਰ ਪ੍ਰਕਾਰ ਦੇ ਮੰਗਲ ਆ ਗਏ। ਡੰਡੌਤ ਬੰਧਨ ਅਨਕਵਾਰ, ਇਹਦੇ 'ਚ ਨਮਸਕਾਰ ਆਤਮਕ ਮੰਗਲ ਹੈ। ਸਰਬ ਕਲਾ ਸਮਰੱਥ, ਇਹ ਵਰਤੂ ਨਿਰਦੇਸ਼ ਮੰਗਲ ਹੈ। ਡੋਲਨ ਤੇ ਰਾਖੋ ਪ੍ਰਭੂ, ਇਹ ਆਸ਼ੀਰਵਾਦ ਆਤਮਕ ਮੰਗਲ ਹੈ। ਇਹ ਚੌਥਾ ਮੰਗਲ ਕੇਵਲ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਵਿਆਖਿਆ ਵਿੱਚ ਆਉਂਦਾ ਹੈ। ਬੜੇ ਬੜੇ ਸੰਸਕ੍ਰਿਤ ਵੇਤਾ, ਮੇਰੇ ਅੱਖਾਂ ਦੇ ਸਾਹਮਣੇ ਦੀ ਗੱਲ ਹੈ, ਸੰਸਕ੍ਰਿਤ ਦੀ ਡਬਲ ਐਮਏ ਸੀ ਉਦਾਸੀ ਸੰਤ, ਉਹ ਕਹਿ ਕੇ ਹਟਿਆ ਵੀ ਮੰਗਲ ਤਿੰਨ ਪ੍ਰਕਾਰ ਦਾ ਹੁੰਦਾ ਹੈ। ਮਹਾਂਪੁਰਖਾਂ ਨੇ ਕਥਾ ਹੁਕਮਨਾਮੇ ਦੀ ਕਰਨੀ ਸੀ, ਦਾਸ ਪਾਠ ਬੋਲ ਰਿਹਾ ਸੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼ਬਦ ਆਇਆ, ਮਹਾਂਪੁਰਖਾਂ ਨੇ ਸਿੱਧ ਕੀਤਾ ਭਾਈ ਮੰਗਲ ਚਾਰ ਤਰ੍ਹਾਂ ਦਾ ਹੁੰਦਾ ਹੈ, ਸੰਸਕ੍ਰਿਤ ਵਾਲੇ ਭਾਵੇਂ ਤਿੰਨ ਤਰ੍ਹਾਂ ਦੇ ਹੀ ਮੰਨਦੇ ਹੈ। ਗੁਰਬਾਣੀ ਜਿਹੜੀ ਹੈ ਵੇਦਾਂ ਸ਼ਾਸਤਰਾਂ ਤੋਂ ਉੱਪਰ ਹੈ, ਇਸ ਕਰਕੇ ਉਹ ਸਿੱਧ ਕੀਤਾ। ਅਤੇ ਬਾਅਦ ਦੇ ਵਿੱਚ ਉਹ ਮਹਾਤਮਾ ਇੰਨਾ ਪ੍ਰਭਾਵਿਤ ਹੋਇਆ, ਕਹਿੰਦਾ ਵੀ ਮੈਂ ਸੰਸਕ੍ਰਿਤ ਦੀ ਡਬਲ ਐਮ ਏ ਕੀਤੀ, ਵੇਦ ਸ਼ਾਸਤਰ ਪੜ੍ਹਿਆ, ਪਰ ਅੱਜ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਵੀ ਗੁਰੂ ਘਰ ਦੀ ਵਿਦਿਆ ਬੜੀ ਮਹਾਨ ਹੈ। ਇਸ ਕਰਕੇ ਨਾਨਕ ਦੇ ਕਰ ਹੱਥ, ਇਹਦੇ 'ਚ ਚੌਥਾ ਮੰਗਲ ਹੈ। ਚੌਥਾ ਮੰਗਲ ਕੀ ਹੈ? ਆਤਮ ਚਿੰਤਨ ਮੰਗਲ। ਆਤਮਾ ਦਾ ਚਿੰਤਨ ਕਿਵੇਂ ਹੈ? ਦੇ ਕਰ ਹੱਥ, ਕਰ ਨਾਂ ਵੀ ਹੱਥ ਦਾ, ਹੱਥ ਨਾਂ ਵੀ ਹੱਥ ਦਾ ਹੀ ਹੈ। ਹੱਥ ਦੋ ਨਾ, ਜਦੋਂ ਅਸੀਂ ਤੁਰਦੇ ਹਾਂ ਇਹਨਾਂ ਦੋਨਾਂ ਹੱਥਾਂ ਦਾ ਕਾਫੀ ਵਿੱਥ ਹੈ ਇੱਕ ਦੂਜੇ ਦੇ ਨਾਲ, ਕਿਉਂਕਿ ਵਿਚਾਲੇ ਸਾਡਾ ਸਰੀਰ ਹੈ, ਇੱਕ ਸੱਜੇ ਪਾਸੇ ਇੱਕ ਖੱਬੇ ਪਾਸੇ। ਪਰ ਜੇ ਦੋਨਾਂ ਹੱਥਾਂ ਨੂੰ ਇੱਕ ਹੱਥ ਦੇ ਉੱਤੇ ਅਸੀਂ ਹੱਥ ਦੇ ਕਰ, ਯਾਨੀ ਹੱਥ ਦੇ ਉੱਤੇ ਕਰ ਦੇ ਦੀਏ, ਹੱਥ ਦੇ ਉੱਤੇ ਹੱਥ ਰੱਖ ਦਈਏ, ਅਤਿਅੰਤ ਸਮੀਪ ਹੋ ਗਏ, ਇਹ ਹੱਥ ਇੱਕ ਦੂਜੇ ਦੇ ਬਿਲਕੁਲ ਨੇੜੇ ਜੁੜ ਗਏ। ਜਦੋਂ ਅਰਦਾਸ ਕਰਦੇ ਦੋਨੇ ਹੱਥ ਜੁੜ ਜਾਂਦੇ, ਦੋਨੇ ਹੱਥ ਜੁੜ ਗਏ, ਕਿਹੜੇ ਨੇੜੇ ਹੋ ਗਏ। ਇਸੇ ਤਰ੍ਹਾਂ ਆਪਣੀ ਆਤਮਾ ਨੂੰ ਬ੍ਰਹਮ ਰੂਪ ਕਰਕੇ ਨੇੜੇ ਤੋਂ ਨੇੜੇ ਜਾਣਨਾ, ਇਹ ਆਤਮ ਚਿੰਤਨ ਮੰਗਲ ਹੈ ਚੌਥਾ। ਤੋ ਇਸੇ ਵਸਤੂ ਨਿਰਦੇਸ਼ਕ ਮੰਗਲ ਹੈ। ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਇਹ ਬ੍ਰਹਮ ਦੇ ਵਿਸ਼ੇਸ਼ਣ, ਜਿਵੇਂ ਮੂਲ ਮੰਤਰ ਦੇ 13 ਵਿਸ਼ੇਸ਼ਣ ਕਹੇ ਮਹਾਰਾਜ ਜੀ। ਇੱਕ ਓਅੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਕਿਤੇ ਵੀ ਵਿਸ਼ੇਸ਼ਣਾਂ ਦੀ ਲੜੀ ਨਹੀਂ ਟੁੱਟਦੀ। ਤੋ ਇੱਥੇ ਮੂਲ ਮੰਤਰ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਗੁਰਬਾਣੀ ਦੇ ਵਿੱਚ ਮੂਲ ਮੰਤਰ ਵਿੱਚੋਂ ਚਾਰ ਤਰ੍ਹਾਂ ਦੇ ਮੰਗਲ ਬਣਾਏ ਹੈ। ਇਹਨਾਂ ਮੰਗਲਾਂ ਦਾ ਰੂਪ ਇਹ ਹੈ, ਸਭ ਤੋਂ ਵੱਧ ਵਾਰੀ ਇਹ ਮੰਗਲ ਆਊਗਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ 524 ਵਾਰ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ। ਇਸ ਤੋਂ ਦੂਜੇ ਨੰਬਰ 'ਤੇ ਆਏਗਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਇਹ ਮੰਗਲਾਂ ਦੇ ਵਿੱਚ ਸਭ ਤੋਂ ਅੱਖਰਾਂ ਦੇ ਵਿੱਚ ਵੱਡਾ ਮੰਗਲ ਹੈ, ਇਹਨੂੰ ਮਹਾਂਮੰਗਲ ਕਹਿੰਦੇ। ਅਤੇ ਇਸ ਕਰਕੇ ਫਿਰ ਇਹ ਜਿਹੜਾ 33 ਵਾਰ ਆਏਗਾ, ਵੈਸੇ 32 ਵਾਰ ਆਉਂਦਾ, 33 ਵਾਰ ਗਿਣਤੀ ਜਿਹੜੀ ਮੂਲ ਮੰਤਰ ਵਾਲਾ ਨਾਲ ਗਿਣ ਕੇ ਹੈ, ਅਤੇ ਉਂਝ ਇਹ 32 ਵਾਰ ਹੈ, ਨਹੀਂ ਇਸ ਤਰ੍ਹਾਂ ਵਿਦਵਾਨ 33 ਵਾਰ ਮੰਨ ਲੈਂਦੇ। ਤੀਸਰਾ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ 2 ਵਾਰ ਆਉਂਦਾ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰ, ਅਤੇ 2 ਵਾਰ ਆਉਂਦਾ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ ਸਿਰਫ 2 ਵਾਰ ਆਉਂਦਾ। 568 ਵਾਰ ਮੰਗਲ ਮੰਗਲ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦੇ ਵਿੱਚ ਇਹ ਵੀ ਮੰਗਲ ਹੈ। ਇਹ ਮੰਗਲ ਕਰਕੇ ਮਹਾਰਾਜ ਸਾਹਿਬ ਜੀ ਅੱਗੇ ਹੁਣ ਉਪਦੇਸ਼ ਬਖਸ਼ਦੇ ਨੇ ਜੀ।
ਚਰਨ ਕਮਲ ਹਿਰਦਾ ਨਿਤ ਤਾਰੇ,
ਜਿਨ੍ਹਾਂ ਨੇ ਪਰਮੇਸ਼ੁਰ ਵਾਹਿਗੁਰੂ ਦੇ ਕਮਲਾਂ ਦੇ ਨਾਲੋਂ ਵੀ ਸੁੰਦਰ ਔਰ ਕਮਲਾਂ ਦੇ ਨਾਲੋਂ ਵੀ ਵੱਡਾ ਗੁਣ ਰੱਖਣ ਵਾਲੇ, ਕਮਲ ਤਾਂ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਅਤੇ ਜਿਹੜਾ ਕਮਲ ਦੇ ਨਾਲ ਜੁੜ ਜਾਏ ਉਹ ਵੀ ਪਾਣੀ ਤੋਂ ਨਿਰਲੇਪ ਰਹਿੰਦਾ ਹੈ। ਜਿਵੇਂ ਭੌਰਾ ਕਮਲ 'ਤੇ ਬਹਿ ਜਾਏ ਪਾਣੀ ਤੋਂ ਲਿਪਾਇਮਾਨ ਨਹੀਂ ਹੁੰਦਾ, ਪਰ ਗੁਰੂ ਦੇ ਚਰਨ ਜਿਹੜੇ ਨਾ ਉਹ ਪ੍ਰਮਾਣ ਦਿੱਤਾ ਇਹ, ਕਮਲ ਕੋਈ ਮੁਕਾਬਲਾ ਨਹੀਂ ਕਰ ਸਕਦਾ। ਜਿਹੜਾ ਗੁਰੂ ਨਾਨਕ ਦੇ ਚਰਨਾਂ ਕਮਲਾਂ ਦੇ ਨਾਲ, ਕਮਲ ਤਾਂ ਕਿਹਾ ਹੈ ਵੀ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਇਹ ਸਮਰੱਥਾ ਹੈ, ਗੁਰ ਕੇ ਚਰਨ ਜੀਵ ਕਾ ਨਿਸਤਾਰਾ, ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ। ਇਸ ਕਰਕੇ ਕਿਹਾ ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠ। ਇਸ ਕਰਕੇ ਵੀ ਚਰਨ ਜਿਹੜੇ ਹੈ ਸੰਸਾਰ ਦੇ ਪਦਾਰਥਾਂ ਨੂੰ ਪਾਣੀ ਦੇ ਵਿੱਚ ਡੁੱਬਣ ਨਹੀਂ ਦਿੰਦੇ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜਾ ਜੁੜਦੇ। ਇਸ ਕਰਕੇ ਕਮਲਾਂ ਦੇ ਨਾਲ ਚਰਨਾਂ ਨੂੰ ਕਿਹਾ ਹੈ, ਚਰਨ ਕਮਲ ਹਿਰਦੇ ਨਿਤ ਧਾਰੀ, ਨਿਤ ਹਮੇਸ਼ਾ ਹੀ ਜਿਹੜੇ ਗੁਰੂ ਦੇ ਚਰਨਾਂ ਨੂੰ ਧਾਰਨ ਕਰਦੇ ਆ, ਸਰਗੁਣ ਸਰੂਪ ਦੇ ਚਰਨ, ਗੁਰੂ ਸਾਹਿਬਾਨਾਂ ਦੇ ਚਰਨ, ਜਿੱਥੇ ਜਿੱਥੇ ਵੀ ਚਰਨ ਪਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਗਾ ਰਾਮ ਰਾਜੇ, ਜਨ ਕੇ ਚਰਨ ਤੀਰਥ ਕੋਟ ਗੰਗਾ ਕਿਹਾ। ਨਿਰਗੁਣ ਸਰੂਪ ਦੇ ਚਰਨ ਫਿਰ ਨਾਮ ਰੂਪ ਚਰਨ, ਚਿੱਤ ਚਰਨ ਨਾਮ, ਨਾਮ ਹੀ ਚਰਨ ਹੈ। ਸਾਡੇ ਸਰੀਰ ਦਾ ਆਸਰਾ ਪੈਰ ਹਨ, ਚਰਨ ਹਨ, ਸਾਰੇ ਸੰਸਾਰ ਦਾ ਆਸਰਾ ਵਾਹਿਗੁਰੂ ਹੈ, ਵਾਹਿਗੁਰੂ ਦਾ ਨਾਮ ਹੈ, ਨਾਮ ਕੇ ਤਾਰੇ ਖੰਡ ਬ੍ਰਹਿਮੰਡ। ਇਸ ਕਰਕੇ ਫਿਰ ਚਰਨ ਕਮਲ ਜਿਹੜੇ ਨੇ ਉਹ ਪਰਮਾਤਮਾ ਦੇ ਚਰਨ, ਪਰਮਾਤਮਾ ਦਾ ਨਾਮ ਹੈ। ਨਾਮ ਨੂੰ ਹਿਰਦੇ ਧਾਰਨ ਕਰਨਾ ਜਿਹੜਾ ਇਹ ਚਰਨ ਧਾਰਨ ਹੈ ਨਿਰਗੁਣ ਦੇ, ਸਰਗੁਣ ਦੇ ਪ੍ਰਤੱਖ ਗੁਰ ਕੀ ਮੂਰਤ ਮਨ ਮੈਂ ਧਿਆਨ ਕਿਹਾ। ਹਾਂਜੀ ਅੱਗੇ ਬੋਲ।
ਗੁਰਪੂਰਾ ਖਿਨ ਖਿਨ ਨਮਸਕਾਰੇ।
ਹਾਂ, ਪੂਰਾ ਗੁਰੂ ਜਿਹੜਾ ਹੈ, ਪੂਰਾ ਗੁਰੂ ਹੁੰਦਾ ਬ੍ਰਹਮ ਨੇਸ਼ਟੀ, ਬ੍ਰਹਮ ਸਰੋਤਰੀ, ਉਹ ਪੂਰਾ ਗੁਰੂ ਹੁੰਦਾ। ਕਾਚੇ ਗੁਰ ਤੇ ਮੁਕਤ ਨਾ ਹੋਊਗਾ, ਪੂਰੇ ਗੁਰੂ ਨੂੰ ਇੱਕ ਖਿਨ ਖਿਨ ਸਮੇਂ 'ਚ ਨਮਸਕਾਰੀ, ਮੈਂ ਨਮਸਕਾਰਾਂ ਕਰਦਾ, ਗੁਰਪੂਰਾ ਨਮਸਕਾਰ ਹੈ, ਗੁਰੂ ਪੂਰੇ ਗੁਰੂ ਨੂੰ ਨਮਸਕਾਰ ਹੈ, ਖਿਨ ਖਿਨ ਕਾਲ ਦੇ ਵਿੱਚ ਵੀ ਨਮਸਕਾਰਾਂ ਕਰਦੇ ਰਹੀਏ।
ਤਨ ਮਨ ਅਰਪ ਧਰੀ ਸਭ ਆਗੈ,
ਤਨ ਸਰੀਰ ਮਨ ਅੰਤਿਸ਼ ਕਰ, ਇਹ ਗੁਰੂ ਦੇ ਅੱਗੇ ਧਰ ਦਈਏ, ਭਾਵ ਕਿ ਅਰਪਣ ਕਰ ਦਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ, ਇਹ ਭਾਵਨਾ ਦਿੱਤੀ ਹੈ।
ਜਗ ਮਹਿ ਨਾਮ ਸੁਹਾਵਣਾ,
ਇਹ ਸੰਸਾਰ ਦੇ ਅੰਦਰ ਜਿਹੜਾ ਪਰਮਾਤਮਾ ਦਾ ਨਾਮ ਹੈ ਉਹ ਸੁਹਾਵਣਾ ਬਣਾਉਣ ਵਾਲਾ ਹੈ। ਇਸ ਕਰਕੇ ਗੁਰੂ ਨੂੰ ਨਮਸਕਾਰ ਹਨ ਵੀ ਗੁਰੂ ਨਾਮ ਦਾ ਦਾਤਾ ਹੈ, ਅਤੇ ਨਾਮ ਜਿਹੜਾ ਹੈ ਲੋਕ ਪ੍ਰਲੋਕ ਦੇ ਅੰਦਰ ਵਡਿਆਈ ਕਰਾਉਣ ਵਾਲਾ ਹੈ, ਸੋਭਾ ਵਧਾਉਣ ਵਾਲਾ ਹੈ, ਇਸ ਕਰਕੇ ਨਾਮ ਹੀ ਸਵਾਭਿਮਾਨ ਹੈ।
ਸੋ ਠਾਕੁਰ ਕਿਉਂ ਮਨਹੁ ਵਿਸਾਰੇ,
ਤੇ ਇਹੋ ਜਿਹਾ ਮਾਲਕ ਵਾਹਿਗੁਰੂ ਕਿਉਂ ਮਨ ਦੇ ਵਿੱਚੋਂ ਭੁਲਾਈਏ ਭਾਈ।
ਜੀਉ ਪਿੰਡ ਦੇ ਸਾਜ ਸਵਾਰੇ,
ਜਿਸ ਵਾਹਿਗੁਰੂ ਨੇ ਜੀਉ ਜੀਵ ਆਤਮਾ, ਤੇ ਪਿੰਡ ਨਾਮ ਹੈ ਸਰੀਰ ਦਾ, ਇਹ ਜਿਹੜਾ ਚਮੜੇ ਦਾ ਮਕਾਨ ਦਿੱਤਾ ਹੈ ਵਾਹਿਗੁਰੂ ਦਾ ਬਣਾਇਆ ਹੋਇਆ, ਜਿਸ ਵਾਹਿਗੁਰੂ ਨੇ ਜੀਉ ਪਿੰਡ ਇਹ ਪੈਦਾ ਕਰਕੇ ਦੇ ਕਰਕੇ ਸਾਜ ਸਾਜਨਾ ਕੀਤਾ ਔਰ ਸਵਾਰਨਾ ਕੀਤਾ ਹੈ, ਅਤੇ ਜਿਸ ਥਾਂ 'ਤੇ ਅੱਖਾਂ ਚਾਹੀਦੀਆਂ ਸੀ ਅੱਖਾਂ ਲਾਈਆਂ, ਨੱਕ ਲਾਏ, ਕੰਨ ਲਾਇਆ, ਨੱਕ ਨਾ ਹੁੰਦਾ ਦੇਖੋ ਕਿਹੋ ਜਿਹਾ ਲੱਗਦਾ ਬੰਦਾ, ਇਹ ਕਾਨਣਾ ਹੁੰਦੇ ਕਿਸ ਤਰ੍ਹਾਂ ਲੱਗਦਾ ਜਾਂ ਜਿਹਦੇ ਨਹੀਂ ਆ ਦੇਖੋ ਕਿਸ ਤਰ੍ਹਾਂ ਦਾ ਲੱਗਦਾ। ਘਾੜਤ ਤਿਸ਼ਕੀ ਅਪਰਪਾ ਸਵਾਰਨਾ ਕੀਤਾ ਅੰਗ ਪ੍ਰਤੰਗ ਸਵਾਰੇ ਹਨ।
ਸਾਸ ਗਰਾਸ ਸੰਭਾਲੇ ਕਰਤਾ
ਉਸ ਕਰਤੇ ਪੁਰਖ ਨੂੰ ਸਵਾਸ ਲੈਂਦਿਆਂ ਸਾਸ ਗਰਾਸ ਦੀ ਦੋ ਤਰ੍ਹਾਂ ਕਰਕੇ ਸੰਪਰਦਾ ਵਿੱਚ ਅਰਥ ਹੈ। ਗਰਾਸ ਗ੍ਰਾਹੀ ਨੂੰ ਕਹਿੰਦੇ ਹੈ। ਗ੍ਰਾਹੀ ਜਿਵੇਂ ਜਦੋਂ ਅਸੀਂ ਰੋਟੀ ਖਾਂਦੇ ਹਾਂ ਅਤੇ ਮੂੰਹ 'ਚ ਪਾ ਕੇ ਉਹਨੂੰ ਚੱਬ ਕੇ ਅੰਦਰ ਨਿਗਾਰਦੇ ਹਾਂ ਉਹਨੂੰ ਗ੍ਰਾਹੀ ਕਹਿੰਦੇ ਹਾਂ। ਗਰਾਸ ਹੋਇਆ ਜਿਹੜਾ ਹਵਾ ਸਾਡੇ ਅੰਦਰ ਨੂੰ ਜਾ ਰਹੀ ਹੈ ਪ੍ਰਾਣਵਾਯੂ ਇਹ ਗਰਾਸ ਹੈ। ਸਵਾਸ ਹੈ ਜਿਹੜਾ ਬਾਹਰ ਨੂੰ ਜਾ ਰਿਹਾ ਇਸ ਕਰਕੇ ਇਹ ਬਣਿਆ ਸਾਸ ਗਰਾਸ। ਅਤੇ ਜਿਨ੍ਹਾਂ ਨੂੰ ਸਾਸ ਗਰਾਸ ਵਿਸਰਦਾ ਨਹੀਂ ਅਤੇ ਉਹ ਪਰਮੇਸ਼ੁਰ ਦੇ ਪੂਰਨ ਸੰਤ ਕਿਹਾ ਜਿਹਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ ਉਹ ਪੂਰਨ ਹੈ। ਤੋ ਇਸ ਕਰਕੇ ਹੈ ਉਸ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਸਾਸ ਗਰਾਸ ਕਰਨਾ। ਇਹ ਸਾਸ ਗਰਾਸ ਅੱਧਾ ਅੱਧਾ ਸਵਾਸ ਇਸ ਨੂੰ ਵੀ ਕਹਿੰਦੇ ਆ ਅਤੇ ਜਾਂ ਫਿਰ ਗ੍ਰਾਹੀ ਭੋਜਨ ਖਾਣ ਲੱਗਿਆਂ ਅਤੇ ਸਵਾਸ ਲੈਂਦੇ ਆ ਵੀ ਉਹਦਾ ਚਿੰਤਨ ਕਰਨਾ ਇਹ ਵੀ ਅਧਾਰਥ ਬਣਦਾ। ਹਾਂਜੀ ਅੱਗੇ ਚਲੋ।
ਕੀਤਾ ਆਪਣਾ ਪਾਵਣਾ
ਅਤੇ ਜੀਵ ਨੇ ਆਪਣੇ ਕੀਤੇ ਕਰਮਾਂ ਦਾ ਫਲ ਪਾਉਣਾ ਹੈ। ਬੰਦਗੀ ਕਰੇਗਾ ਉਹਦੇ ਦਰ ਪ੍ਰਵਾਨ ਹੋ ਜਾਏਗਾ। ਅਤੇ ਜੋ ਪਰਮਾਤਮਾ ਕਰ ਰਿਹਾ ਹੈ ਜੀਵਾਂ ਨੇ ਉਹੀ ਪਾਉਣਾ ਜੋ ਕਰਤੇ ਪੁਰਖ ਨੇ ਹੁਕਮ ਪਾ ਦਿੱਤਾ ਹੈ ਪ੍ਰਲਬਧ ਅਨੁਸਾਰ ਉਹੀ ਜੀਵਾਂ ਨੇ ਪਾਉਣਾ ਹੈ।
ਜਾਤੇ ਬਿਰਥਾ ਕੋ ਨਾਹੀ
ਤਾਂ ਕਿ ਉਸ ਵਾਹਿਗੁਰੂ ਦੇ ਕੋਲੋਂ ਬਿਰਥਾ ਨਾਮ ਖਾਲੀ ਰਹਿ ਉਹਦੇ ਦਰ ਤੋਂ ਕੋਈ ਖਾਲੀ ਨਹੀਂ ਰਹਿੰਦਾ ਪਰ ਸ਼ਰਧਾ ਦੀ ਝੋਲੀ ਹੋਣੀ ਚਾਹੀਦੀ ਹੈ।
ਆਠ ਪਹਿਰ ਹਰ ਰੱਖ ਮਨ ਮਾਹੀ
ਅੱਠੇ ਪਹਿਰ ਪਰਮੇਸ਼ੁਰ ਵਾਹਿਗੁਰੂ ਦੇ ਨਾਮ ਨੂੰ ਮਨ ਦੇ ਵਿੱਚ ਚੰਗੀ ਤਰ੍ਹਾਂ ਟਿਕਾ ਕੇ ਰੱਖ। ਜਿਹੜੇ ਮਨ ਦੇ ਵਿੱਚ ਤੂੰ ਸੰਸਾਰ ਰੱਖਿਆ ਹੋਇਆ ਟਿਕਾ ਕੇ ਜਿਹੜੇ ਮਨ ਦੇ ਵਿੱਚ ਤੂੰ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਟਿਕਾ ਕੇ ਰੱਖਿਆ ਹੋਇਆ ਜਿਹੜੇ ਮਨ ਦੇ ਵਿੱਚ ਤੂੰ ਵਿਸ਼ੇ ਵਿਕਾਰਾਂ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਹੋਇਆ ਇਹ ਕੂੜਾ ਕਟਕਲ ਕੱਢ ਦੇ ਨਾਮ ਨੂੰ ਉਹਦੇ ਟਿਕਾ ਕੇ ਰੱਖ। ਇਹ ਆਦੇਸ਼ ਦਿੰਦੇ ਨੇ ਮਹਾਰਾਜ ਸਾਹਿਬ।
ਸਾਧ ਸੰਗ ਭਜ ਅਚੁੱਤ ਸੁਆਮੀ
ਸਾਧ ਸੰਗਤ ਕਰ ਅਤੇ ਅਗੇੜ ਜਿਹੜਾ ਆਪਣੀ ਪਦਵੀ ਤੋਂ ਡਿੱਗਦਾ ਨਹੀਂ ਉਹ ਸੁਆਮੀ ਮਾਲਕ ਨੂੰ ਭਜਨਾ ਕਰ ਵਾਹਿਗੁਰੂ ਦਾ ਸਿਮਰਨ ਕਰ।
ਦਰਗਾਹ ਸੋਭਾ ਪਾਵਣਾ
ਅਤੇ ਫਿਰ ਦਰਗਾਹ ਦੇ ਵਿੱਚ ਤੈਨੂੰ ਸੋਭਾ ਕੀ ਹੈ ਵਡਿਆਈ ਮਿਲੇਗੀ। ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਉ ਤੇਰਾ ਆਦਰ ਹੋਏਗਾ।
ਚਾਰ ਪਦਾਰਥ ਅਸ਼ਟ ਦਸਾ ਸਿੱਧ
ਅਤੇ ਇਹਦੇ 'ਚ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਇਹ ਤੋਂ ਇਹਦੇ ਨਾਲ ਹੀ ਕਿਹਾ ਅਸ਼ਟ ਦਸਾ ਸਿੱਧ। ਸਿੱਧੀ ਜਿਹੜੀ ਆ ਅਸ਼ਟ ਦਸਾ ਦਾ ਮਤਲਬ ਹੈ ਦਸ ਅਤੇ ਅੱਠ ਨੂੰ ਇਕੱਠੇ ਕਰ ਦਈਏ ਇਹਦਾ ਜੋੜ ਕਰੀਏ ਅਠਾਰਾਂ ਹੋ ਜਾਏਗਾ। ਅਤੇ ਜਿਹੜੀਆਂ ਸਿੱਧੀਆਂ ਨੇ ਅਠਾਰਾਂ ਪ੍ਰਕਾਰ ਦੀਆਂ ਉਹਦੇ 'ਚ ਮੁੱਖ ਜਿਹੜੀਆਂ ਹਨ ਅੱਠ ਤਰ੍ਹਾਂ ਦੀਆਂ ਹਨ ਅਤੇ ਦਸ ਤਰ੍ਹਾਂ ਦੀਆਂ ਗੌਣ ਹੈ ਉਹਨਾਂ ਦਾ ਬੜਾ ਵਿਸਥਾਰ ਹੈ। ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮਾ ਈਸਤਾ ਵਸੀਕਰਨ ਇਹੋ ਜਿਹੇ ਇਹਨਾਂ ਦੇ ਨਾਮ ਹਨ ਅਤੇ ਇਹਨਾਂ ਦੇ ਬੜੇ ਭਾਰੀ ਵਿਆਖਿਆ ਇਹਨਾਂ ਦੀ। ਇਹ ਸਾਰੇ ਇਉਂ ਸਮਝ ਲਓ ਵੀ ਅਠਾਰਾਂ ਪ੍ਰਕਾਰ ਦੀ ਸ਼ਕਤੀ ਹੈ ਉਹ ਸਾਰੀ ਪ੍ਰਾਪਤ ਹੁੰਦੀ ਹੈ ਨਾਮ ਜਪਣ ਵਾਲਿਆਂ ਨੂੰ।
ਨਾਮ ਨਿਧਾਨ ਸਹਿਜ ਸੁਖ ਨਾਉ ਨਿਧ
ਬੀਬਾ ਜੀ ਸਿਰ 'ਤੇ ਚੁੰਨੀ ਲੈ ਲਓ ਕੁੜੇ ਚੰਗਾ ਹਾਂ ਠੀਕ ਹੈ ਹਾਂਜੀ ਹੁਣ ਬੋਲੋ।
ਨਾਮ ਨਿਧਾਨ ਸਹਿਜ ਸੁਖ ਨਾਉ ਨਿਧ
ਇਹ ਨਾਮ ਜਿਹੜਾ ਪਰਮੇਸ਼ੁਰ ਦਾ ਕਿੱਡਾ ਵੱਡਾ ਖਜ਼ਾਨਾ ਹੈ। ਨੌ ਪ੍ਰਕਾਰ ਦੀਆਂ ਨਿਧੀਆਂ ਨਿਧ ਜਿਹੜੀ ਹੈ ਧਨ ਰਾਸ਼ੀ ਹੈ ਨੌ ਤਰ੍ਹਾਂ ਦੀ ਹੈ। ਮਹਾਨ ਕੋਸ਼ ਵਾਲੇ ਨੇ ਭਾਈ ਕਾਨ ਸਿੰਘ ਨਾਭਾ ਨੇ ਬੜੀ ਮਿਹਨਤ ਕੀਤੀ ਮਹਾਰਾਜਾ ਹੀਰਾ ਸਿੰਘ ਜੀ ਦੇ ਕੋਲ ਰਹਿ ਕੇ ਜੋ ਬੜਾ ਭਾਰੀ ਇਹ ਕੋਸ਼ ਤਿਆਰ ਕੀਤਾ ਉਹਨੂੰ ਮਹਾਨ ਕੋਸ਼ ਕਿਹਾ ਜਾਂਦਾ ਸਾਰੇ ਵਿਦਵਾਨਾਂ 'ਚ ਬੜਾ ਨਾਂ ਹੈ ਉਹਦਾ। ਉਹਦੇ 'ਚ ਉਹਨਾਂ ਨੇ ਜਿਹੜੀਆਂ ਨੌ ਤਰ੍ਹਾਂ ਦੀਆਂ ਨਿਧੀਆਂ ਗਿਣੀਆਂ ਨੇ ਉਹਦੇ 'ਚ ਉਹਨਾਂ ਦੀ ਗਿਣਤੀ ਹੈ ਪਦਮਾ ਮਹਾਂਪਦਮ ਮਾਕਰ ਕਸ਼ਵ ਮਕੰਦ ਕੁੰਦ ਨੀਲ ਸੰਖ ਖਰ। ਪਰ ਇਹਦੇ ਮਹਾਂਪੁਰਖਾਂ ਨੇ ਜਿਹੜਾ ਪੜ੍ਹਾਇਆ ਉਹਦੇ ਵਿੱਚ ਨਿਧੀ ਜਿਹੜੀ ਹੈ ਇਹ 18 ਪ੍ਰਕਾਰ ਦੀ ਨੌ ਪ੍ਰਕਾਰ ਦੀ ਜਿਹੜੀ ਨਿਧੀ ਹੈ, ਅਸਨ ਬਸਨ ਕਪੂ ਕਣਕ ਪੁੰਨ, ਦਾਸੀ ਚੌਂਪ ਗੁਲਾਮ, ਰਥਵਾਹੇ ਹੜਵਾਹੇ ਜਾਣੀਆਂ, ਜੈ ਨਵ ਨਿਧ ਕੇ ਨਾਮ। ਇਹ ਨੌ ਨਿਧੀਆਂ ਦੇ ਨਾਮ। ਇਸ ਪ੍ਰਕਾਰ ਫਿਰ ਨੌ ਨਿਧੀ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਇਹ ਨਿਧੀਆਂ ਦਾ ਖਜ਼ਾਨਾ ਨਾਮ ਹੈ ਪਰਮੇਸ਼ਵਰ ਦਾ। ਇਹ ਜਿੱਥੇ ਨਾਮ ਆ ਜਾਂਦਾ, ਰਿਧੀਆਂ ਸਿੱਧੀਆਂ ਤਾਂ ਪੈਰ ਚੁੰਮਦੀਆਂ ਫਿਰਦੀਆਂ ਨੇ ਭਾਈ, ਉਹ ਵਰਤਦਾ ਨਹੀਂ। ਉਹ ਸਮਝਦਾ ਵੀ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਬਸੈ ਮਨ ਆਏ। ਇਹ ਨਾਮ ਤੋਂ ਤੋੜਨ ਵਾਲੀਆਂ ਚੀਜ਼ਾਂ ਹਨ। ਇਸ ਕਰਕੇ ਸਤਪੁਰਸ਼ੇ ਤੋਂ ਸੰਕੋਚ ਕਰਦੇ, ਜੇ ਸ਼ਕਤੀਆਂ ਮਿਲ ਵੀ ਜਾਣ ਤੇ ਹੋਂ ਤਿਸ ਘੋਲ ਕਮਾਇਆ ਹੁੰਦੇ, ਤਾਣ ਜੋ ਹੋਏ ਨੇ ਤਾਣ, ਸਿੱਧੀਆਂ ਦਾ ਬਲ ਹੈ ਪਰ ਦਿਖਾਉਂਦੇ ਨਹੀਂ। ਅਤੇ ਇਸ ਪ੍ਰਕਾਰ ਹੈ ਇਹ, ਪਰ ਨਾਮ ਐਸਾ ਖਜ਼ਾਨਾ ਹੈ। ਇਹ ਨੌ ਨਿਧੀ ਦਾ ਖਜ਼ਾਨਾ ਜਿਹੜਾ ਉਹ ਪਰਮੇਸ਼ੁਰ ਦਾ ਨਾਮ ਹੈ। ਸਹਿਜ ਸੁੱਖ, ਗਿਆਨ ਦਾ ਸੁੱਖ ਵੀ ਉਹਦੇ ਵਿੱਚ ਹੈ। ਇਸ ਕਰਕੇ ਨਾਮ ਹੀ ਸਰੋਮਣ ਹੈ, ਨਾਮ ਸਰੋਮਣ ਸਰਮੇ। ਇਸ ਕਰਕੇ ਨਿਧੀਆਂ ਦਾ ਖਜ਼ਾਨਾ ਨਾਮ ਹੈ।
ਸਰਬ ਕਲਿਆਣ ਜੇ ਮਨ ਮਹਿ ਚਾਹੈ,
ਜੇ ਸਾਰੇ ਤਰ੍ਹਾਂ ਦੀ ਕਲਿਆਣ ਚਾਹੁੰਦਾ ਹੈ, ਕਿਉਂਕਿ ਮੁਕਤੀਆਂ ਚਾਰ ਪ੍ਰਕਾਰ ਦੀਆਂ, ਸਲੋਕ, ਸਰੂਪ, ਸਮੀਪ, ਸਵੈਜ, ਇਹ ਉਰਲੇ ਦਰਜੇ ਦੀਆਂ ਚਾਰ ਮੁਕਤੀਆਂ। ਜਿਹੜੀ ਸਭ ਤੋਂ ਵੱਡੀ ਮੁਕਤੀ ਹੈ ਉਹ ਹੈ ਕੇਵਲ ਮੋਕਸ਼। ਅਤੇ ਗੁਰਸਿੱਖ ਨੂੰ ਮਹਾਰਾਜ ਨੇ ਹਦਾਇਤ ਕੀਤੀ ਹੈ, ਜਿਹੜਾ ਗਿਆਨਵਾਨ ਹੈ ਉਰਲੇ ਦਰਜ ਦੀਆਂ ਮੁਕਤੀਆਂ ਦਾ ਤਿਆਗ ਕਰਦਾ। ਮੁਕਤ ਬੱਪੜੀ ਵੀ ਗਿਆਨੀ ਤਿਆਗ ਹੈ, ਉਹ ਤਿਆਗਦਾ ਇਹਨੂੰ। ਪਰ ਕੇਵਲ ਮੋਕਸ਼ ਦੀ ਕਦੇ ਤਿਆਗ ਨਹੀਂ ਹੋ ਸਕਦੀ, ਉਹਦਾ ਸਾਰੀ ਚਾਹਵਾਨ ਹੈ। ਕੇਵਲ ਮੋਕਸ਼, ਸਰਬ ਕਲਿਆਣ ਜੇ ਮਨ ਮਹਿ ਚਾਹਾ ਹੈ, ਜੇ ਤੂੰ ਕੋਈ ਚਾਹੁੰਦਾ ਨਾ ਸਾਰੇ ਹਰ ਪ੍ਰਕਾਰ ਕਰਕੇ ਕਲਿਆਣ ਹੋ ਜਾਵੇ, ਸੁੱਖ ਮਿਲੇ ਜਾਂ ਇਹ ਮੁਕਤੀਆਂ ਮਿਲ ਜਾਣ।
ਮਿਲ ਸਾਧੂ ਸਵਾਮੀ ਰਾਵਣਾ,
ਉਹ ਵੀ ਸਾਧੂਆਂ ਦੇ ਨਾਲ ਮਿਲ ਕੇ, ਸਾਧ ਸੰਗਤ ਜੋ ਗੁਰਸਿੱਖਾਂ ਦੇ ਨਾਲ ਮਿਲ ਕੇ ਪਰਮਾਤਮਾ ਨੂੰ ਰਾਵਣਾ ਕੀ ਉਚਾਰਨ ਕਰ। ਮਿਲ ਸਾਧ ਸੰਗਤ ਭਜ ਕੇਵਲ ਨਾ, ਫਿਰ ਨਾਮ ਦਾ ਚਿੰਤਨ ਕਰ। ਤੋਂ
ਸਾਸਤ ਸਿਮਰਤ ਵੇਦ ਵਖਾਣੀ,
ਇਹ ਚਾਰ ਤਰ੍ਹਾਂ ਦੀ ਜਿਹੜੇ ਵੇਦ ਜਿਹੜੇ ਨੇ, ਜਿਨ੍ਹਾਂ ਦਾ ਨਾਮ ਆਦਿ ਕਾਲ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਕੇ ਪ੍ਰਥਮੇ ਵੇਦ ਬਾਣੀ ਪ੍ਰਕਾਸ਼ਿਤ। ਇਹ ਜਿਹੜੇ ਵੇਦ ਨੇ, ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਅਥਰਵਣ ਵੇਦ ਹੈ, ਵੇਦ ਇਹ ਚਾਰ ਨੇ। ਇਸ ਕਰਕੇ ਜਿਹੜੇ ਚਾਰੇ ਵੇਦ ਹੈ, ਸ਼ਾਸਤ ਸ਼ਾਸਤਰ ਜਿਹੜੇ ਨੇ ਉਹ ਛੇ ਨੇ, ਸਾਂਖ, ਨਿਆਏ, ਵਿਸੇਖ, ਪੂਰਵ ਮਾਸਾ, ਪਤੰਜਲ ਅਤੇ ਵਿਧਾਨ, ਅਤੇ 27 ਸਿਮਰਤੀਆਂ। ਵੈਸੇ ਇਹ ਵੀ ਆਮ ਕਰਕੇ ਸਿਮਰਤੀ ਦਾ ਅਰਥ ਹੈ ਜੋ ਵੇਦ ਦੇ ਅਰਥ ਨੂੰ ਯਾਦ ਕਰਾਵੇ, ਸਿਮਰਤੀ ਨਾਮ ਯਾਦ ਦਾ ਹੁੰਦਾ, ਉਹਨੂੰ ਕਹਿੰਦੇ ਸਿਮਰਤੀ। ਅਤੇ ਜਦੋਂ ਇਹ ਸਿਮਰਤੀਆਂ ਦੇ ਨਾਲ ਵਾਹ ਪਾਇਆ, ਅਤੇ ਮੈਂ ਵੀ ਪਹਿਲਾਂ ਸੁਣੀ ਸੁਣਾਈ ਇਹੀ ਗੱਲ ਕਹਿੰਦਾ ਸੀ ਵੀ ਜੇ 27 ਸਿਮਰਤੀਆਂ, ਉਹ 27 ਸਿਮਰਤੀਆਂ ਕਿੰਨੀ ਵਾਰ, ਸੈਂਕੜੇ ਬਾਅਦ ਮੈਂ ਵੀ ਕਿਹਾ ਹੋਊਗਾ। ਪਰ ਆਸ ਦੇ ਵਿੱਚ ਜਦੋਂ ਇਹ ਸਿਮਰਤੀਆਂ ਦੇ ਕੁਝ ਸਲੋਕਾਂ ਦਾ ਟੀਕਾ ਲਿਖਣਾ ਪਿਆ, ਉਸ ਵੇਲੇ ਫਿਰ ਸਮਝ ਆਈ ਵੀ ਸਿਮਰਤੀਆਂ ਹੈ ਕੀ। ਹੁਣੇ ਹੁਣ ਪਿੱਛੇ ਇੱਕ ਵਿਦਾਨ ਦਾ ਗ੍ਰੰਥ ਆਪਣੇ ਜਥੇ 'ਚ ਲਿਖਿਆ ਗਿਆ ਹੈ, ਅਤੇ ਉਹਦੇ 'ਚ ਫਿਰ ਇਹ ਪਤਾ ਚੱਲਿਆ ਵੀ ਜਿਹੜੀ ਸਿਮਰਤੀ ਹੈ, ਵੇਦ ਦੇ ਅਰਥ ਨੂੰ ਗਿਆਨ ਕਰਾਉਣ ਵਾਲੇ ਜਿਹੜੇ ਅੱਖਰ ਨੂੰ ਸਿਮਰਤੀ ਕਹਿੰਦੇ ਆ, ਇਹਦੀ ਗਿਣਤੀ 10 ਹੈ। ਉਹਨਾਂ 10 ਦੇ ਵਿੱਚੋਂ ਕੁਝ ਸਿਮਰਤੀਆਂ ਹੋਰ ਵਿਦਵਾਨਾਂ ਨੇ ਲਿਖ ਕੇ ਉਹਨਾਂ ਦੀ ਗਿਣਤੀ 27 ਕਰ ਲਈ। ਮੂਲ ਰੂਪ ਦੇ ਵਿੱਚ ਇਹ 10 ਹੀ, ਉਹਨਾਂ 10 ਦੇ ਵਿੱਚ ਇਹ ਜਿਹੜੇ ਸਿਮਰਤੀਆਂ ਨੇ, ਵੇਦ ਹੈ ਇਹਦਾ ਜਿਹੜਾ ਵਖਿਆਨ ਕਰਨ ਵਾਲੇ ਹੈ, ਬੜਾ ਆਪਣੇ ਆਪ ਨੂੰ ਸਮਝਦੇ ਆ ਜੀ ਉਹ ਵੇਦ ਪੜ੍ਹਿਆ ਹੋਇਆ, ਉਹ ਸਿਮਰਤੀਆਂ ਪੜ੍ਹਿਆ, ਉਹ ਸ਼ਾਸਤਰ ਪੜ੍ਹਿਆ, ਖੱਟ ਸ਼ਾਸਤਰੀ ਹੈ। ਪਰ ਮਹਾਰਾਜ ਸਾਹਿਬ ਇੱਥੇ ਇਸ਼ਾਰਾ ਕਰਦੇ ਹੈ ਵੀ ਜਿਹੜਾ ਨਾਮ ਸਿਮਰਨ ਕਰਨ ਵਾਲਾ ਹੈ, ਇਹ ਵੇਦਾਂ ਸ਼ਾਸਤਰਾਂ ਦਾ ਗਿਆਨ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨੂੰ ਉਹਦਾ ਵਖਿਆਨ ਬਿਨਾਂ ਪੜ੍ਹੇ ਵੀ ਕਰ ਸਕਦਾ, ਉਹਦਾ ਇੱਕ ਜਿੰਦਾ ਜਾਗਦਾ ਸਬੂਤ ਹੈ। ਗੁਰੂ ਨਾਨਕ ਦੇ ਘਰ 'ਚ ਕੋਈ ਗੱਲ ਵਾਧੂ ਨਹੀਂ ਕੀਤੀ ਗਈ, ਇੱਥੇ ਉਹੀ ਕੀਤੀ ਹੈ ਜਿਹੜੀ ਹੈ। ਗੁਰਬਾਣੀ ਸਦੀਵ ਸੱਚ ਹੈ। ਅਕਬਰ ਦਾ ਜ਼ਮਾਨਾ ਸੀ, ਗੁਰੂ ਅਮਰਦਾਸ ਮਹਾਰਾਜ ਦੀ ਸ਼ਿਕਾਇਤ ਬ੍ਰਾਹਮਣ ਵੀ ਔਰ ਕਾਜੀ ਵੀ ਦੇਖੋ ਉਸ ਤਰ੍ਹਾਂ ਬਣਦੀ ਨਹੀਂ, ਬਾਹਮਣਾਂ ਦੀ ਕਾਜ਼ੀਆਂ ਨਾਲ ਨਹੀਂ ਬਣਦੀ, ਕਾਜ਼ੀਆਂ ਦੀ ਬਾਹਮਣਾਂ ਨਾਲ ਹੀ ਬਣਦੀ। ਪਰ ਗੁਰੂ ਘਰ ਦਾ ਵਿਰੋਧ ਕਰਨ ਵਾਸਤੇ ਦੋਨੇ ਇਕੱਠੇ ਹੋ ਗਏ, ਅਕਬਰ ਦੇ ਕੋਲ ਚਲੇ ਗਏ, ਜਾ ਕੇ ਸ਼ਿਕਾਇਤ ਕੀਤੀ। ਅਕਬਰ ਨੇ ਪੁੱਛਿਆ ਵੀ ਕੀ ਗੱਲ ਹੈ, ਕਿਸ 'ਤੇ ਪੁਕਾਰੂ? ਕਹਿੰਦੇ ਜੀ ਵੀ ਆਹ ਜਿਹੜਾ ਨਵਾਂ ਪੰਥ ਚਲਾ ਦਿੱਤਾ ਹੈ ਗੁਰੂ ਨਾਨਕ ਨੇ, ਇਹਦੇ ਵਿੱਚ ਦੇਖੋ ਇਹ ਹੈ ਵੀ ਬੜਾ ਅਨਰਥ ਹੈ, ਵੀ ਇਹ ਉਹਨਾਂ ਨੂੰ ਬੁਲਾ ਕੇ ਤੁਸੀਂ ਪੁੱਛੋ ਇੱਥੇ ਵੀ ਐਸਾ ਕਿਉਂ ਹੈ, ਇਹ ਸਾਡੇ ਵੇਦ ਤੋਂ ਵਿਰੁੱਧ ਚੱਲਦੇ ਹੈ, ਇਸ ਕਰਕੇ ਸਾਡੇ ਨਹੀਂ ਹੈ। ਕਾਜ਼ੀਆਂ ਬੁਲਾਉਣੇ ਨੂੰ ਤਾਂ ਤਕਰੀਬ ਸੀ ਇਹ, ਅਤੇ ਇੱਥੇ ਉੱਤਰ ਉਹਨਾਂ ਤੋਂ ਮੰਗਿਆ ਜਾਏ। ਅਤੇ ਅਕਬਰ ਨੇ ਕਿਹਾ ਵੀ ਇਹ ਕਿਹਦੇ 'ਤੇ ਪੁਕਾਰ ਕਰਦੇ ਆ? ਅਤੇ ਅਕਬਰ ਨੂੰ ਦੱਸਿਆ, ਹਜ਼ੂਰ ਜਿਨ੍ਹਾਂ ਦੇ ਚਰਨਾਂ 'ਚ ਤੁਸੀਂ ਨੰਗੇ ਪੈਰੀ ਗਏ ਹੋ ਗੋਇੰਦਵਾਲ, ਇਹ ਪੁਕਾਰ ਉਹਨਾਂ 'ਤੇ ਕਰ ਰਹੇ। ਉਹਨੇ ਕਿਹਾ ਹੱਦ ਹੋ ਗਈ। ਅਕਬਰ ਸਿਆਣਾ ਬੜਾ ਸੀ, ਮੁਗਲ ਰਾਜ ਜਿੰਨੇ ਵੀ ਲੈ ਕੇ ਬਾਬਰ ਤੋਂ ਮੁਹੰਮਦ ਰੰਗੀਲੇ ਤੱਕ ਹੋਏ ਨੇ, ਇਹਨਾਂ 'ਚੋਂ ਸਭ ਤੋਂ ਜੇ ਕੁਛ ਸਾਰਿਆਂ ਧਰਮਾਂ ਲਈ ਕੋਈ ਚੰਗਾ ਵਾਰਸ਼ਾ ਸੀ ਉਹ ਅਕਬਰ ਸੀ। ਉਹਨੇ ਹਿੰਦੂਆਂ ਦੇ ਤਿਉਹਾਰ ਜਿਹੜੇ ਸੀ ਉਹ ਜਿਹੜੇ ਲਾਗੂ ਕਰ ਦਿੱਤੇ, ਜਿਹੜੇ ਰੋਕੇ ਹੋਏ ਸੀ। ਖੈਰ ਉਹ ਗੱਲਾਂ ਚਲੋ ਦੀਆਂ, ਇਹਨਾਂ ਦੀ ਆਪਾਂ ਨੂੰ ਲੋੜ ਨਹੀਂ ਹੈ ਜਾ ਕੇ। ਉਹ ਬੜਾ ਸਿਆਣਾ ਸੀ, ਉਹਨੇ ਕਿਹਾ ਵੀ ਕੋਈ ਬਾਤ ਨਹੀਂ, ਅਸੀਂ ਗੁਰੂ ਸਾਹਿਬ ਨੂੰ ਇੱਥੇ ਬੇਨਤੀ ਕਰ ਲੈਂਦੇ ਹਾਂ। ਅਕਬਰ ਨੇ ਆਪਣੇ ਏਲਚੀ ਭੇਜੇ, ਕਿਹਾ ਗਰੀਨਵਾਜ ਵੀ ਮੈਨੂੰ ਤਾਂ ਕੋਈ ਸ਼ੰਕਾ ਨਹੀਂ ਗੁਰੂ ਨਾਨਕ ਦੇ ਘਰ 'ਤੇ, ਪਰ ਇਹਨਾਂ ਲੋਕਾਂ ਦਾ ਮੂੰਹ ਬੰਦ ਕਰਨ ਵਾਸਤੇ ਵੀ ਸੱਚੇ ਪਾਤਸ਼ਾਹ ਜੀ ਆਪ ਬਸ਼ੱਕ ਨਾ ਆਓ, ਤੁਸੀਂ ਆਪਣਾ ਇੱਕ ਨੁਮਾਇੰਦਾ ਭੇਜ ਦਿਓ ਆਪਣੇ ਵੱਲੋਂ, ਅਤੇ ਮੈਨੂੰ ਬੜਾ ਸੌਖਾ ਹੋ ਜਾਇਆ ਕਰਨਾ। ਅਤੇ ਅਕਬਰ ਦੀ ਇਹ ਗੱਲ ਲਾਹੌਰ ਦਰਬਾਰ, ਕਿਉਂਕਿ ਮੁਗਲ ਬਾਦਸ਼ਾਹ ਦੇ ਵੇਲੇ ਚਾਰ ਥਾਂ 'ਤੇ ਤਖ਼ਤ ਸੀ ਜਿਹਨਾਂ 'ਤੇ ਬਹਿੰਦੇ ਸੀ, ਦਿੱਲੀ ਦਾ ਤਖ਼ਤ ਤਾਂ ਹੈ ਹੀ, ਲਾਹੌਰ ਦਾ ਸੀ ਦੂਸਰਾ, ਤੀਸਰਾ ਆਗਰੇ ਦਾ ਸੀ, ਚੌਥਾ ਕਲਾਨੌਰ ਦਾ ਸੀ, ਅਤੇ ਲਾਹੌਰ ਸੀ ਬਾਦਸ਼ਾਹ। ਗੁਰੂ ਸਾਹਿਬ ਨੇ ਦਰਬਾਰ ਲਾਇਆ, ਸਾਰੇ ਬਾਬਾ ਬੁੱਢਾ ਸਾਹਿਬ ਵਰਗੇ ਨਾਮੀ ਸਿੱਖ ਸਾਰੇ ਬੈਠੇ, ਕਹਿੰਦੇ ਭਾਈ ਅਕਬਰ ਵੱਲੋਂ ਸੱਦਾ ਆਇਆ ਹੈ, ਗੁਰੂ ਘਰ ਦੀ ਲਾਜ ਰੱਖਣ ਵਾਸਤੇ ਕੋਈ ਸਿੱਖ ਜਾਓ ਤੁਹਾਡੇ 'ਚੋਂ। ਸਾਰੇ ਨੀਵੀਆਂ ਪਾ ਕੇ ਬਹਿ ਗਏ, ਉੱਥੇ ਬ੍ਰਾਹਮਣਾਂ ਨੂੰ ਕੰਸੀ ਦੀ ਪੜਿਆ ਹੋਇਆਂ ਨੂੰ ਉੱਤਰ ਦੇਣਾ ਸੀ। ਇਹ ਮਹਾਰਾਜ ਸਾਹਿਬ ਜੀ ਕਹਿੰਦੇ ਪੁਰਖਾ ਵੀ ਨਾਲੇ ਤਾਂ ਤੇਰਾ ਨਗਰ ਹੈ ਇਹ ਲਾਹੌਰ ਦੇ ਸੀ ਨਾ, ਚੂਨਾ ਮੰਡੀ ਲਾਹੌਰ ਦਾ ਅਵਤਾਰ ਸੀ ਗੁਰੂ ਰਾਮਦਾਸ ਜੀ, ਕਹਿੰਦੇ ਤੁਸਾਂ ਜਾਣਾ। ਮਹਾਰਾਜ ਉੱਠ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਗਰੀਬ ਨਿਵਾਜ ਮੈਂ ਸਰੀਰ ਤਾਂ ਮੇਰਾ ਹਰ ਵਕਤ ਤੁਹਾਡੇ ਹੁਕਮ ਦਾ ਬਣਿਆ ਹੋਇਆ, ਲਾਹੌਰ ਭੇਜ ਦਿਓ, ਦਿੱਲੀ ਭੇਜ ਦਿਓ, ਇੱਥੇ ਰੱਖੋ, ਸਰੀਰ ਤੁਹਾਡਾ, ਪਰ ਕਿਰਪਾ ਤੁਹਾਡੀ ਹੋਏਗੀ ਵੀ ਉੱਥੇ ਵਿਦਵਾਨਾਂ ਦੇ ਨਾਲ ਗੱਲ ਕਰਨੀ ਹੈ ਵੀ ਇਹਦੇ ਲਈ। ਮਹਾਰਾਜ ਮੈਂ ਤਾਂ ਜਾਣ ਨੂੰ ਤਿਆਰ ਹਾਂ, ਵੀ ਉੱਥੇ ਮੈਂ ਪੜ੍ਹਿਆ ਤਾਂ ਹੈ ਨਹੀਂ, ਉਹ ਤਾਂ ਕਾਂਸੀ ਦੇ ਪੜ੍ਹੇ ਹੋਏ ਵਿਦਵਾਨ ਜਿਨ੍ਹਾਂ ਨੇ ਬਹਿਸ ਕਰਨੀ। ਮਹਾਰਾਜ ਕਹਿੰਦੇ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ, ਮੂਲ ਮੰਤਰ ਪੜ੍ਹ ਕੇ ਸੱਜੇ ਪਾਸੇ ਨੂੰ ਵੇਖਣ ਦੀ ਲੋੜ ਹੈ, ਸਾਰੀਆਂ ਸ਼ਕਤੀਆਂ ਸੱਜੇ ਪਾਸੇ ਉਸੇ ਵੇਲੇ ਤੇਰੇ ਸਫੁਰਨ ਹੋ ਜਾਣਗੀਆਂ, ਜੋ ਮਰਜ਼ੀ ਖੜ੍ਹੇ ਹੋਵੇ। ਸਤਬਚ ਨਹੀਂ ਚਲੇ ਗਏ। ਅਤੇ ਅਕਬਰ ਨੇ ਕਿਹਾ, ਕਹਿੰਦੇ ਦੱਸੋ ਵੀ ਕੀ ਸ਼ਿਕਾਇਤ ਹੈ? ਕਹਿੰਦੇ ਸਾਨੂੰ ਸ਼ਿਕਾਇਤ ਇਹ ਹੈ ਵੀ ਇਹ ਮੂਲ ਜਿਹੜਾ ਸਾਡਾ ਮੂਲ ਸ਼ਬਦ ਹੈ ਉਹ ਗਾਇਤਰੀ ਮੰਤਰ ਹੈ, ਇਹ ਗਾਇਤਰੀ ਮੰਤਰ ਪੜ੍ਹ ਕੇ ਸੁਣਾਉਣ। ਇਹ ਅਕਬਰ ਕਹਿਣ ਲੱਗਾ ਜੀ ਤੁਸੀਂ ਗਾਇਤਰੀ ਮੰਤਰ, ਉਹ ਕਹਿੰਦੇ ਮੈਂ ਜਵਾਬ ਦਿੰਦਾ। ਗੁਰੂ ਰਾਮਦਾਸ ਜੀ ਨੇ ਸੱਜੇ ਪਾਸੇ ਦੇਖਿਆ ਤਾਂ ਸਾਰੀਆਂ ਗੱਲਾਂ ਸਪੂਰਨ ਹੋ ਗਈਆਂ, ਗੁਰੂ ਦੀ ਕਿਰਪਾ ਹੋ ਗਈ। ਕਹਿਣ ਲੱਗੇ ਬ੍ਰਾਹਮਣੋ ਗਾਇਤਰੀ ਮੰਤਰ ਦਾ ਵਿਧਾਨ ਹੈ ਕਿ ਲੋਕਾਂ ਦੇ ਸਾਹਮਣੇ ਓਪਨ ਇਹਨੂੰ ਪ੍ਰਗਟ ਤੌਰ 'ਤੇ ਪੜ੍ਹਿਆ ਨਹੀਂ ਜਾਂਦਾ, ਮੈਂ ਗਾਇਤਰੀ ਮੰਤਰ ਪੜੂੰਗਾ ਇਹਦਾ ਸਾਰਾ ਦੋਸ਼ ਤੁਸੀਂ ਆਪਣੇ ਜੁੰਮੇ ਲਓ ਪਹਿਲਾਂ। ਉਹਦੇ ਸ਼ਬਦ ਓਮ ਨਮੋ ਭੂਰ ਵਰਿਆ ਇਸ ਤਰ੍ਹਾਂ ਦੇ ਸ਼ਬਦ ਹੈ, ਸੂਰਜ ਦਾ ਮੰਤਰ ਹੈ, ਉਹ ਲਾਜਵਾਬ ਹੋ ਗਏ। ਮਹਾਰਾਜ ਨੇ ਪੜ੍ਹ ਕੇ ਸੁਣਾ ਦਿੱਤਾ, ਜਿਹੜੀ ਵੀ ਗੱਲ ਕੀਤੀ ਅਤੇ ਲਾਜਵਾਬ ਕਰ ਦਿੱਤਾ, ਉਹਨਾਂ ਦੇ ਵੇਦਾਂ ਦੇ ਪ੍ਰਮਾਣ, ਉਹਨਾਂ ਦੇ ਸ਼ਾਸਤਰਾਂ ਦੇ, ਉਹਨਾਂ ਦੇ ਸਿਮਰਤੀਆਂ ਦੇ, ਇਹ ਸਾਰਾ ਗਿਆਨ ਬਿਨਾਂ ਪੜ੍ਹੇ ਹੋ ਗਏ। ਚਲੋ ਇਹ ਤਾਂ ਗੁਰੂ ਸਾਹਿਬ ਦੀ ਗੱਲ, ਇਹ ਤਾਂ ਬੀਤੇ ਜ਼ਮਾਨੇ ਦੀ, ਗੁਰੂ ਆਪ ਜ਼ਿੰਮੇਵਾਰ ਸੀ ਗੁਰਤਾ ਗੱਦੀ ਦਾ ਮਾਲਕ, ਗੁਰੂ ਨਾਨਕ ਦੇ ਸਿੱਖਾਂ 'ਚ ਵੀ ਹੈ। ਇੱਕ ਦੀਦਾਰ ਸਿੰਘ ਹਰਖਵਾਲੀਏ ਸੰਤ ਬਾਬਾ ਜਵਾਲਾ ਸਿੰਘ ਜੀ ਦੇ, ਉਹ ਘਰਵਾਰ ਛੱਡ ਕੇ ਉਹਨਾਂ ਦੇ ਜਾ ਕੇ ਸ਼ਿਸ਼ ਬਣਨ ਵਾਸਤੇ ਚਲੇ ਗਏ, ਅਤੇ ਬਾਬਾ ਜਵਾਲਾ ਸਿੰਘ ਦੇਖ ਕੇ ਕਹਿਣ ਲੱਗੇ ਕਹਿੰਦੇ ਭਾਈ ਵੀ ਤੇਰੀ ਵਸਤੂ ਤਾਂ ਪਿੰਡਾਂ ਵਾਲੇ ਸੰਤਾਂ ਕੋਲ ਹੈ, ਸਾਡੇ ਕੋਲ ਤਾਂ ਹੈ ਨਹੀਂ। ਉਹ ਕਹਿੰਦਾ ਜੀ ਮੈਂ ਸਮਝਿਆ ਨਹੀਂ। ਕਹਿੰਦੇ ਬਸ ਤੇਰਾ ਇੱਥੇ ਕੁਛ ਨਹੀਂ ਬਣਨਾ, ਤੂੰ ਪਿੰਡਾਂ ਵਾਲੇ ਸੰਤਾਂ ਕੋਲ ਚੱਲਿਆ ਜਾ। ਉਹਨੇ ਆਪ ਦੱਸੀ ਇਹ ਕਹਾਣੀ, ਉਸ ਵੇਲੇ ਉਹਦੀ 94 ਜਾਂ 95 ਵਰੇ ਦੀ ਉਮਰ ਸੀ ਬਜ਼ੁਰਗ ਦੀ, ਮੈਂ ਕੋਈ ਵਿਚਾਲੇ ਵਿਚੋਲਾ ਨਹੀਂ ਵੀ ਕਿਸੇ ਹੋਰ ਤੋਂ ਸੁਣੀ ਹੋਵੇ। ਉਹਦਾ ਨਾਂ ਸੀ ਦੀਦਾਰ ਸਿੰਘ। ਉਹ ਦੀਦਾਰ ਸਿੰਘ ਪਿੰਡਰੀ ਆਇਆ ਤਾਂ ਉੱਥੇ ਪਤਾ ਚੱਲਿਆ ਵੀ ਸੰਤ ਸੁੰਦਰ ਸਿੰਘ ਜੀ ਉਹ ਤਾਂ ਬੋਪਰ ਆਏ ਗਏ ਹੋਏ ਨੇ। ਬੋਪਰ ਆਏ ਉੱਥੇ ਆ ਕੇ ਪਤਾ ਲੱਗਿਆ ਵੀ ਉਹ ਤਾਂ ਹਰਿਦੁਆਰ ਕੁੰਭ ਦਾ ਮੇਲਾ ਚੱਲਦਾ, ਉੱਥੇ ਚਲੇ ਗਏ। ਉਹ ਉੱਥੋਂ ਸਿੱਧਾ ਕੁੰਭ ਦੇ ਮੇਲੇ 'ਤੇ ਗਿਆ ਤਾਂ ਕਹਿੰਦੇ ਉਹ ਤਾਂ ਰਿਸ਼ੀਕੇਸ਼ ਚਲੇ ਗਏ, ਖਾਧਾ ਨੇ ਪੀਤਾ ਉਹ ਰਿਸ਼ੀਕੇਸ਼ ਗਿਆ, ਅਤੇ ਰਿਸ਼ੀਕੇਸ਼ ਗਿਆ ਕਹਿੰਦੇ ਜੀ ਉਹ ਤਾਂ ਵਾਪਸ ਮੁੜ ਗਏ ਪੰਜਾਬ ਨੂੰ। ਪੈਰ ਐਡੇ ਐਡੇ ਸੁੱਜ ਕੇ ਹੋ ਗਏ ਉਹਦੇ ਦੀਦਾਰ ਸਿੰਘ ਦੇ, ਪਰ ਸਿੱਧ ਕਿੱਡਾ ਰੱਖਿਆ। ਉੱਥੋਂ ਮੁੜ ਕੇ ਤੁਰਨ ਜੋਗਾ ਸਰੀਰ ਨਾਲ ਰਿਹਾ, ਗਰਮ ਪਾਣੀ ਪਾ ਕੇ ਜਿਹਨੂੰ ਤੁਰਨ ਜੋਗਾ ਕੀਤਾ, ਕੁਝ ਪ੍ਰੇਮੀਆਂ ਨੇ ਮਾਲਸ਼ ਮੁਲਸ ਕੀਤੀ, ਗਰਮ ਪਾਣੀ ਪਾਇਆ, ਲੂਣ ਵਾਲਾ ਸੋਜਾ ਉਤਰਿਆ, ਉਹ ਬੋਪਾਰਾ ਪਹੁੰਚ ਗਿਆ। ਅਤੇ ਮਹਾਂਪੁਰਸ਼ ਦੇਖ ਕੇ ਕਹਿੰਦੇ ਵੀ ਅਧਿਕਾਰੀ ਹੈ ਜਿਹੜਾ ਇੰਨਾ ਮੇਰੇ ਮਗਰ ਮਗਰ ਫੁਰਿਆ। ਕਹਿੰਦੇ ਹਾਂ ਵੀ ਦੱਸ ਕਿਵੇਂ ਆਇਆ। ਕਹਿੰਦੇ ਮਹਾਰਾਜ ਮੈਨੂੰ ਸੰਤ ਜਵਾਲਾ ਸਿੰਘ ਜੀ ਨੇ ਕਿਹਾ ਵੀ ਤੇਰੀ ਵਸਤੂ ਤਾਂ ਉਹਨਾਂ ਦੇ ਕੋਲ ਹੈ। ਉਹ ਕਹਿੰਦੇ ਭਾਈ ਸਾਨੂੰ ਤਾਂ ਕੋਈ ਨਹੀਂ ਪਤਾ ਵੀ ਸੰਤ ਜਾਣਦੇ ਹੋਣਗੇ ਕਿਹੜੀ ਵਸਤੂ ਕਿਹਾ ਕੀ ਹੈ। ਸਾਡੇ ਕੋਲ ਤਾਂ ਇਹ ਟਕਸਾਲ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਲਾਈ ਵੀ, ਚਲੋ ਕੋਈ ਬਾਤ ਨਹੀਂ ਆ ਜਾ ਤੂੰ ਰੱਖ ਲੈਂਦੇ ਜੇ ਉਹਨਾਂ ਨੇ ਭੇਜਿਆ। ਅਤੇ ਕਹਿੰਦੇ ਹਾਂ ਵੀ ਦੀਦਾਰ ਸਿੰਘ ਦੱਸ ਵੀ ਤੂੰ ਪਾਠੀ ਬਣਨਾ ਹੈ। ਕਹਿੰਦਾ ਨਾ ਜੀ ਮੈਂ ਪਾਠੀ ਬਣਨ ਵਾਸਤੇ ਨਹੀਂ ਕਰ ਛੱਡਿਆ। ਕਹਿੰਦੇ ਚਲੋ ਕੁਛ ਦਿਨ ਲੰਘੇ, ਫਿਰ ਪੁੱਛਿਆ ਕਹਿੰਦੇ ਦੀਦਾਰ ਸਿਆਂ ਵੀ ਤੂੰ ਜਥੇ ਦੇ ਵਿੱਚ ਆਇਆ ਹੈ, ਇਹ ਤਾਂ ਟਕਸਾਲ ਹੈ, ਇੱਥੇ ਕੁਛ ਥੋੜ੍ਹਾ ਜਿਹਾ ਬਹੁਤ ਅੱਖਰ ਪੜ੍ਹ ਲਿਆ ਤੂੰ। ਉਹ ਕਹਿੰਦਾ ਦੇਖੋ ਜੀ ਮੈਂ ਪੜ੍ਹਨ ਵਾਸਤੇ ਨਹੀਂ ਆਇਆ। ਕਹਿੰਦੇ ਰਾਗੀ ਬਣਨਾ? ਕਹਿੰਦਾ ਮੈਂ ਰਾਗੀ ਵੀ ਨਹੀਂ ਬਣਨਾ। ਪ੍ਰਚਾਰਕ ਬਣਨਾ? ਕਹਿੰਦਾ ਮੈਂ ਪ੍ਰਚਾਰਕ ਵੀ ਨਹੀਂ ਬਣਨਾ। ਸੰਤ ਕਹਿੰਦੇ ਫਿਰ ਤੂੰ ਆਇਆ ਕੀ ਕਰਨਾ ਸਾਡੇ ਕੋਲ? ਉਹ ਕਹਿੰਦਾ ਜੀ ਮੈਂ ਤਾਜ਼ਾ ਤਾਜ਼ਾ ਘਰ ਛੱਡਿਆ, ਜੱਟਾਂ ਦੇ ਘਰ ਮੇਰਾ ਜਨਮ ਮਿਲਿਆ, ਮੈਨੂੰ ਤਾਂ ਬੋਲਣ ਦਾ ਹੀ ਨਹੀਂ ਸੀ ਪਤਾ। ਕਹਿੰਦਾ ਮੈਂ ਬ੍ਰਹਮ ਗਿਆਨੀ ਸੰਤਾਂ ਦੇ ਸਾਹਮਣੇ ਕੁਹਾੜੇ ਪਾਟਿਆ ਮੂੰਹ, ਕਹਿੰਦੇ ਆ ਵੀ ਜੱਟਦਾ ਹੁੰਦਾ। ਕਹਿੰਦਾ ਮੈਂ ਬੋਲਿਆ ਹੀ ਉਸ ਤਰ੍ਹਾਂ। ਕਹਿੰਦੇ ਮੈਂ ਕਿਹਾ ਜੀ ਮੈਂ ਆਇਆ ਸਾਧ ਬਣਨ ਵਾਸਤੇ, ਜੇ ਬਣਾ ਸਕਦੇ ਹੋ ਰੱਖ ਲਓ, ਨਹੀਂ ਮੈਨੂੰ ਜਵਾਬ ਦੇ ਦਿਉ। ਸੰਤ ਹੱਸ ਪਏ। ਕਹਿੰਦੇ ਅੱਛਾ ਬਾਬਾ ਜੀ ਬਣਨ ਵਾਸਤੇ ਆਇਆ ਹੈ। ਲਓ ਜੀ ਉਹਨੂੰ ਹਰਖ ਵਾਲੀ ਸੰਪਰਦਾ ਦੇ ਵਿੱਚ ਅਤੇ ਭਿੰਡਰਾਂ ਵਾਲੀ ਸੰਪਰਦਾ 'ਚ ਦੀਦਾਰ ਸਿੰਘ ਤਾਂ ਜਾਣਦਾ ਹੀ ਕੋਈ ਨਹੀਂ। ਇਹ ਤਾਂ ਮੈਂ ਬਹੁਤਾ ਪ੍ਰਚਾਰ ਕਰਿਆ ਵੀ ਨਾ ਤਾਂ ਦੀਦਾਰ ਸਿੰਘ ਬਾਬਾ ਜੀ ਕਹਿੰਦੇ ਸੀ ਉਹਨਾਂ, ਇਹੀ ਨਾਮ ਪੱਕ ਗਿਆ। ਅਤੇ ਮਹਾਂਪੁਰਸ਼ ਕਹਿੰਦੇ ਚੰਗਾ ਫਿਰ ਤੂੰ ਸੇਵਾ ਕਰਨੀ ਸ਼ੁਰੂ ਕਰ ਦੇ, ਨਾ ਪੜ੍ਹ ਤੇਰੀ ਮਰਜ਼ੀ। ਉਹ ਕਹਿੰਦਾ ਜੀ ਜਦੋਂ ਮੈਨੂੰ ਸਾਲ ਹੋ ਗਿਆ ਸੇਵਾ ਕਰਦਿਆਂ, ਕਹਿੰਦਾ ਇੱਕ ਦਿਨ ਮੇਰੇ ਮੋਢੇ 'ਤੇ ਹੱਥ ਰੱਖ ਕੇ ਸੰਤ ਸੁੰਦਰ ਸਿੰਘ ਜੀ ਕਹਿਣ ਲੱਗੇ, ਬਾਬਾ ਜੀ, ਬਾਬਾ ਜੀ ਉਹ ਕਹਿਣ ਲੱਗ ਗਏ ਸੰਤ। ਕਹਿੰਦੇ ਬਾਬਾ ਜੀ ਜਿਹੜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਨਹੀਂ ਲੈਣਾ ਹੁੰਦਾ, ਗੁਰੂ ਸਾਡਾ ਹੋਵੇ ਗੁਰੂ ਗ੍ਰੰਥ ਸਾਹਿਬ, ਵੀ ਕੰਮ ਸੇ ਕੰਮ ਤੋਂ ਹੁਕਮਨਾਮਾ ਲੈਣ ਜੋਗਾ ਤਾਂ ਪੜ੍ਹ ਲੈ। ਕਹਿਣ ਲੱਗਿਆ ਮਹਾਰਾਜ ਵੀ ਤੁਸੀਂ 2 ਵਾਰੀ ਮੈਨੂੰ ਪਹਿਲਾਂ ਕਿਹਾ ਪੜ੍ਹਨ ਨੂੰ, 3ਵਾਰ ਕਿਹਾ ਅੱਜ, ਵੀ ਹੁਣ ਮੈਨੂੰ ਇੰਨੀ ਕੁ ਤਾਂ ਅਕਲ ਆ ਗਈ ਵੀ ਮੈਨੂੰ ਸੰਤਾਂ ਦਾ ਬਚਨ ਮੋੜਨਾ ਨਹੀਂ ਚਾਹੀਦਾ, ਵੀ ਪਰ ਮੇਰੀ ਇੱਕ ਸ਼ਰਤ ਹੈ। ਸੰਤ ਕਹਿੰਦੇ ਸ਼ਰਤਾਂ 100 ਮਨਾ ਲੈ ਪਰ ਪੜ੍ਹ ਲੈ। ਕਹਿੰਦਾ ਜੀ ਨਹੀਂ, ਇੱਕੋ ਹੀ ਸ਼ਰਤ ਹੈ। ਕਹਿੰਦੇ ਕੀ? ਕਹਿੰਦਾ ਮੈਂ ਪੜ੍ਹੂੰਗਾ ਪਰ ਮੈਂ ਇਹਨਾਂ ਵਾਂਗੂ ਨਹੀਂ ਪੜ੍ਹਨਾ ਜਿਹੜੇ ਤੁਹਾਡਾ ਨਾਲ ਲਾਣਾ ਪੋਥੀਆਂ ਚੱਕੀ ਫਿਰਦਾ। ਕਹਿੰਦੇ ਹੋਰ ਕਿਵੇਂ ਪੜ੍ਹੇਗਾ? ਕਹਿੰਦਾ ਮੈਂ ਪੜ੍ਹਨਾ ਸਿਰਫ ਤੁਹਾਡਾ ਬਚਨ ਦਾ ਸਤਿਕਾਰ ਕਰਨ ਵਾਸਤੇ, ਔਰ ਇੱਕ ਦਿਨ ਉਹ ਪੜ੍ਹਨਾ, ਦੂਜੇ ਦਿਨ ਮੈਂ ਨਹੀਂ ਪੋਥੀ ਚੱਕਣੀ। ਇੱਕ ਦਿਨ 'ਚ ਪੜ੍ਹਾ ਲਓ ਜਿੰਨਾ ਕੁ ਪੜ੍ਹਾਉਣਾ। ਹੁਣ ਦੱਸੋ ਇੱਕ ਦਿਨ 'ਚ ਕੋਈ ਕੀ ਕਿਸੇ ਨੂੰ ਪੜ੍ਹਾ ਲੂਗਾ ਬਈ? ਮਹਾਂਪੁਰਸ਼ ਗੰਭੀਰ ਹੋ ਕੇ ਕਹਿੰਦੇ ਚੰਗਾ ਦੀਦਾਰ ਸਿਆਂ, ਇੱਕ ਦਿਨ 'ਚ ਪੜ੍ਹਾਵਾਂਗੇ ਤੈਨੂੰ, ਪਰ ਉਹ ਦਿਨ ਕਦੋਂ ਆਊਗਾ ਉਹਨਾਂ 'ਚ ਜਪ ਤਪ ਕਰੀ ਚੱਲ। ਪਿੰਡਰਾਂ ਦੀ ਗੱਲ ਹੈ, ਮਹਾਂਪੁਰਸ਼ਾਂ ਨੇ ਕਿਹਾ ਦੀਦਾਰ ਸਿੰਘ ਤੇਰੇ ਨਾਲ ਵਾਅਦਾ ਸੀ, ਲੈ ਕਰ ਵੀ ਹੁਣ ਕੱਲ੍ਹ ਨੂੰ ਸੁੱਧੇ ਕੇਸੀ ਕਰ ਇਸ਼ਨਾਨ, ਗੁਰੂ ਗ੍ਰੰਥ ਸਾਹਿਬ ਦੇ ਚਰਨ 'ਚ ਕਰ ਅਰਦਾਸ, ਉੱਥੇ ਜਾ ਕੇ ਜੋਦੜੀ ਕਰ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਟਕਸਾਲ 'ਚ ਆਇਆ ਪੜ੍ਹਨ, ਮੈਂ ਕੀਤੀ ਹੈ ਜਿੱਦ ਵੀ ਇੱਕ ਦਿਨ 'ਚ ਪੜ੍ਹਨਾ ਕਿ ਸੱਚੇ ਪਾਤਸ਼ਾਹ ਮੈਨੂੰ ਇੱਕ ਦਿਨ 'ਚ ਹੀ ਪੜ੍ਹਾ ਦਿਓ। ਮਹਾਂਪੁਰਸ਼ ਕਹਿੰਦੇ ਸੂਰਜ ਦੀ ਕਿਰਨ ਜਿਸ ਵੇਲੇ ਧਰਤੀ 'ਤੇ ਪਏਗੀ, ਤੇਰੀ ਬੁੱਧ ਦੇ ਵਿੱਚ ਉਸੇ ਵੇਲੇ ਪ੍ਰਕਾਸ਼ ਹੋ ਜਾਏਗਾ, ਔਰ ਤੂੰ ਇੱਕ ਦਿਨ ਦੇ ਵਿੱਚ ਜਿੰਨੇ ਗ੍ਰੰਥਾਂ ਦੇ ਦਰਸ਼ਨ ਕਰੇਗਾ ਉਹ ਸਾਰਿਆਂ ਦੇ ਅਰਥ ਤੈਨੂੰ ਜ਼ਬਾਨੀ ਕੰਠ ਹੋ ਜਾਣਗੇ। ਉਹ ਬਜ਼ੁਰਗ ਕਹਿੰਦਾ ਕਸੁੰਬੜੀ ਆਇਆ ਹੋਇਆ ਸੀ ਸਾਡੇ ਉੱਥੇ ਇਲਾਕੇ 'ਚ ਫਤਿਹਗੜ੍ਹ ਸਾਹਿਬ ਦੇ ਕੋਲ, ਉਸ ਪਿੰਡ ਦੇ ਭਾਈ ਪ੍ਰੀਤਮ ਸਿੰਘ ਦੇ ਘਰ ਸੀ ਉਹ, ਮੈਂ ਉੱਥੇ ਉਹਨੂੰ ਮਿਲਣ ਵਾਸਤੇ ਗਿਆ। ਉਹ ਕਹਿੰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਦੇ 1430 ਅੰਗਾਂ ਦੇ ਦਰਸ਼ਨ ਕੀਤੇ, ਫਿਰ ਸੂਰਜ ਪ੍ਰਕਾਸ਼, ਨਾਨਕ ਪ੍ਰਕਾਸ਼। ਸੰਤ ਕਹਿੰਦੇ ਜਦੋਂ ਸੂਰਜ ਛਿਪ ਗਿਆ ਉਦੋਂ ਖੇਡ ਖਤਮ ਹੋ ਜਾਏਗੀ, ਕਿਉਂਕਿ ਦਿਨ ਤਾਂ ਦਿਨ ਸੂਰਜ ਦੇ ਦਿਨ ਮਨ ਹੋਊਗਾ। ਸਾਰਾ ਦਿਨ ਕਹਿੰਦਾ ਜਿੰਨੇ ਗ੍ਰੰਥ ਸੀ ਮੈਂ ਸਾਰੇ ਗ੍ਰੰਥਾਂ ਦਾ ਦਰਸ਼ਨ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ। ਕਹਿੰਦਾ ਜੀ ਸੂਰਜ ਛਿਪ ਗਿਆ, ਜਿੰਨੇ ਗ੍ਰੰਥਾਂ ਦੇ ਦਰਸ਼ਨ ਕੀਤੇ ਕਹਿੰਦਾ ਮੇਰੇ ਜਵਾਨੀ ਅਰਥ ਉਹਨਾਂ ਦੇ ਚੇਤੇ ਹੋ ਗਏ। ਤੁਸੀਂ ਯਕੀਨ ਕਰਿਓ ਵੀ ਮੇਰੇ ਮਨ ਦੇ ਵਿੱਚ ਉਸ ਬਜ਼ੁਰਗ ਲਈ, ਸੰਤਾਂ ਲਈ ਨਹੀਂ, ਮੈਂ ਕਿਹਾ ਕਿਤੇ ਇਹ ਬੜਾ ਝੂਠ ਨਾ ਬੋਲਦਾ ਹੋਵੇ। ਵੀ ਕਈ ਵਾਰੀ ਵਾਧੂ ਗੱਲਾਂ ਕਰ ਲੈਂਦੇ ਆ ਸ਼ਰਧਾਲੂ ਜਿਹੜੇ ਹੁੰਦੇ, ਉਹ ਮੇਰਾ ਰੁੱਖ ਦੇਖ ਕੇ ਫਿਰ ਵੀ ਪੁਰਾਣੇ ਸਾਧੂਆਂ ਦਾ ਵਿਦਿਆਰਥੀ ਸੰਤ ਗਿਆਨੀ ਸੁੰਦਰ ਸਿੰਘ ਜੀ ਦਾ, ਮੈਨੂੰ ਕਹਿੰਦਾ ਤੇਰੇ ਮਨ 'ਚ ਸ਼ੰਕਾ ਹੈ? ਮੈਂ ਕਿਹਾ ਜੀ ਹਾਂ, ਮੈਂ ਨਹੀਂ ਝੂਠ ਬੋਲਿਆ। ਕਹਿੰਦਾ ਵੀ ਸ਼ੰਕਾ ਨਿਵਰਤ ਕਰ ਲੈ ਆਪਣੀ, ਵੀ ਚੱਲ ਤੂੰ ਇਸ ਤਰ੍ਹਾਂ ਦਾ ਜਿਹੜੇ ਤਰਤੀਬ ਨਾਲ ਤੂੰ ਪੜ੍ਹਿਆ ਵਿਧਾਨ ਦੇ ਗ੍ਰੰਥ ਪੜ੍ਹਿਆ ਜਾਂ ਦੂਜੇ ਤੀਜੇ ਪੜ੍ਹਿਆ, ਜਿਹੜੀ ਤਰਤੀਬ ਨਾਲ ਪੜ੍ਹਿਆ ਉਹਦੇ ਸਵਾਲ ਕਰ ਲੈ ਤੂੰ ਜਿਹੜੇ ਗ੍ਰੰਥ ਪੜ੍ਹੇ। ਮੈਂ ਕਿਹਾ ਠੀਕ ਹੈ ਜੀ, ਮੈਂ ਜੀ ਆਪਣੇ ਆਪ ਨੂੰ ਤਿਆਰ ਕਰਕੇ ਵੀ ਜਿਹੜਾ ਸਭ ਤੋਂ ਔਖਾ ਸਵਾਲ ਹੈ ਵਿਧਾਨ ਦਾ ਉਹ ਕਰਾਂਗੇ, ਵੀ ਇਹਨੂੰ ਉਲਝਾਉਣਾ ਹੈ ਬਜ਼ੁਰਗ ਨੂੰ ਉਹਦੇ ਵਿੱਚ, ਵੀ ਇਹਦੇ ਅਰਥ ਐਂ ਕਿਵੇਂ ਹੋ ਗਏ, ਦਰਸ਼ਨ ਕੀਤੇ ਤਾਂ ਅਰਥ ਚੇਤੇ ਹੋ ਗਏ, ਸਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਮੈਂ ਕਿਹਾ ਜੀ ਐਂ ਦੱਸੋ ਵੀ ਜਿਹੜਾ ਗਿਆਨ ਹੈ, ਗਿਆਨ ਦੇ ਸਾਧਨ ਕਿੰਨੇ ਨੇ? ਕਹਿੰਦਾ ਚਾਰ। ਮੈਂ ਕਿਹਾ ਜੀ ਕਿਹੜੇ ਕਿਹੜੇ ਨੇ? ਕਹਿੰਦੇ ਵੈਰਾਗ, ਵਿਵੇਕ, ਖੱਟ ਸਾਹਿਬ ਦੀ ਮੁੱਖ ਚਾਹ, ਹੋਰ ਪੁੱਛ ਕੀ ਪੁੱਛਣਾ ਹੈ? ਮੈਂ ਮੱਥਾ ਟੇਕਦਾ ਜੀ, ਮੈਂ ਕਿਹਾ ਜੀ ਇਹ ਤੋਂ ਵੱਧ ਮੈਂ ਨਹੀਂ ਪੁੱਛਣਾ ਕੁਛ। ਜਿੱਥੇ ਕਿਰਪਾ ਹੋਵੇ, ਇੱਥੇ ਮਹਾਰਾਜ ਇਹ ਗੱਲ ਕਹਿ ਸਕਦੇ ਵੀ ਇਹ ਜਿਹੜੇ ਚਾਰੇ ਵੇਦ, ਸ਼ਾਮ ਵੇਦ, ਰਿਗਵੇਦ, ਯਜੁਰਵੇਦ, ਅਥਰਵਣ ਵੇਦ ਔਰ 27 ਸਿਮਰਤੀਆਂ ਜਾਂ 10 ਸਿਮਰਤੀਆਂ ਅਤੇ ਖੱਟ ਸ਼ਾਸਤਰ, ਇਹਨਾਂ ਦਾ ਵਖਿਆਨ ਗੁਰੂ ਦੀ ਕਿਰਪਾ ਨਾਲ ਵੀ ਆ ਜਾਂਦਾ, ਪੜ੍ਹ ਕੇ ਤਾਂ ਆਉਂਦਾ ਹੀ ਹੈ, ਵਖਿਆਨ ਕਰਨ ਜੋਗਾ ਹੋ ਜਾਂਦਾ।
ਜਨਮ ਪਦਾਰਥ ਜੀਤ ਪ੍ਰਾਣੀ,
ਅਤੇ ਜਨਮ ਪਦਾਰਥ ਹੈ ਕਿਉਂਕਿ ਇਹ 4-5 ਪ੍ਰਕਾਰ ਦੇ ਪਦਾਰਥ ਲਿਖੇ ਹੈ ਗੁਰਬਾਣੀ 'ਚ। ਸੰਸਕ੍ਰਿਤ ਗ੍ਰੰਥਾਂ 'ਚ ਤਾਂ ਚਾਰੇ ਪਦਾਰਥ ਹਨ, ਪਰ ਇੱਥੇ ਸਭ ਤੋਂ ਪਹਿਲੇ ਜਨਮ ਪਦਾਰਥ। ਜਨਮ ਪਦਾਰਥ ਕੀ ਹੈ? ਮਨੁੱਖਾ ਸਰੀਰ ਸਾਰਿਆਂ ਪਦਾਰਥਾਂ ਤੋਂ ਸ੍ਰੇਸ਼ਟ ਹੈ। ਜਨਮ ਪਦਾਰਥ ਤਾਂ ਸਫਲ ਹੁੰਦਾ ਹੈ ਜੇ ਜਨਮ ਪਦਾਰਥ ਦੇ ਵਿੱਚ ਨਾਮ ਪਦਾਰਥ ਮਿਲ ਜਾਏ। ਨਾਮ ਵੀ ਇੱਕ ਪਦਾਰਥ ਹੈ, ਇਹਦੇ ਸਾਰੇ ਪ੍ਰਮਾਣ ਨੇ ਜੋ ਮੈਂ ਆਪਣੀ ਬੇਨਤੀ ਕਰ ਰਿਹਾ। ਗੁਰੂ ਗ੍ਰੰਥ ਸਾਹਿਬ 67 ਤੁਕਾਂ 1-1 ਦੀਆਂ ਮਿਲ ਜਾਣਗੀਆਂ, ਧਿਆਨ ਨਾਲ ਪੜ੍ਹ ਲਿਓ। ਅਤੇ ਨਾਮ ਪਦਾਰਥ ਨੇ ਸਫਲਾ ਕਰਨਾ ਜਨਮ ਪਦਾਰਥ ਨੂੰ। ਨਾਮ ਪਦਾਰਥ ਸਫਲਾ ਤਾਂ ਹੋਊਗਾ ਜੇ ਪਰਮਾਤਮਾ ਦਾ ਪ੍ਰੇਮ ਪਦਾਰਥ ਮਿਲ ਜੂ। ਇਹ ਵੀ ਇੱਕ ਪਦਾਰਥ ਹੈ, ਪਰਮਾਤਮਾ ਦਾ ਪ੍ਰੇਮ ਮਿਲਣਾ। ਜੇ ਜਨਮ ਪਦਾਰਥ ਹੈ, ਨਾਮ ਪਦਾਰਥ ਹੈ, ਪ੍ਰੇਮ ਪਦਾਰਥ ਹੈ, ਅਤੇ ਫਿਰ ਮਿਲੇਗਾ ਚੌਥਾ ਗਿਆਨ ਪਦਾਰਥ। ਜਦੋਂ ਗਿਆਨ ਪਦਾਰਥ ਮਿਲ ਗਿਆ ਤਾਂ ਪੰਜਵਾਂ ਤਾਂ ਆਪ ਹੀ ਮਿਲ ਜਾਣਾ, ਜਿਹਨੂੰ ਕਹਿੰਦੇ ਨੇ ਮੁਕਤ ਪਦਾਰਥ। ਇਹ ਪੰਜ ਪਦਾਰਥ ਨੇ, ਇਹ ਸਾਰੇ ਜਿਹੜੇ ਜਨਮ ਪਦਾਰਥ ਜੀਤ ਪ੍ਰਾਣੀ, ਉਹਨਾਂ ਨੇ ਆਪਣੇ ਜਨਮ ਪਦਾਰਥ ਨੂੰ ਜਿੱਤ ਲਿਆ ਹੈ। ਪ੍ਰਾਣਾ ਧਾਰੀ ਨੇ ਜਿਹਨਾਂ ਨੇ ਨਾਮ ਜਪਿਆ।
ਕਾਮ ਕ੍ਰੋਧ ਨਿੰਦਾ ਪਰ ਹਰੀਐ,
ਕਾਮ ਮੰਦੀ ਵਾਸ਼ਨਾ ਦਾ ਨਾਮ ਹੈ ਜੀ। ਕ੍ਰੋਧ ਅੰਤਿਸ਼ ਕਰਨ ਦੀ ਤੀਖਰਤਾ ਜਿਹੜੀ ਬਿਰਤੀ ਹੈ, ਜਲਣ ਪੈਦਾ ਕਰਦਾ ਕ੍ਰੋਧ, ਅਤੇ ਨਿੰਦਾ ਦੂਜੇ ਦਾ ਅਪਜਸ ਕਰਨਾ ਪਰ ਹਰੀਐ, ਇਹਨੂੰ ਤਿਆਗਣਾ ਕਰੀਏ, ਇਹ ਪਰਹੇਜ਼ ਰੱਖਿਆ। ਭਾਈ ਗੁਰਦਾਸ ਇੱਕ ਜਗ੍ਹਾ ਲਿਖਦੇ ਹੈ, ਕਹਿੰਦੇ ਦੋਸ ਨਾ ਦਾਰੂ ਵੈਦ ਨੂੰ, ਬਿਨ ਸੰਜਮ ਨਿਤ ਰੋਗ ਵਧਾਉਂਦਾ। ਕਹਿੰਦੇ ਵੈਦ ਨੂੰ ਦੋਸ਼ ਨਾ ਦਿਓ, ਦਵਾਈ ਨੂੰ, ਔਸ਼ਧੀ ਨੂੰ ਦੋਸ਼ ਨਾ ਦਿਓ। ਜੇ ਤੁਸੀਂ ਪਰਹੇਜ਼ ਨਹੀਂ ਰੱਖਿਆ ਤਾਂ ਇਲਾਜ ਕਰਨ ਵਾਲਾ ਕੋਈ ਵੈਦ ਨਹੀਂ ਜੰਮਿਆ ਤੁਹਾਡਾ। ਪਰਹੇਜ਼ ਰੱਖੋਗੇ ਤਾਂ ਫਿਰ ਤੁਹਾਡਾ ਇਲਾਜ ਹੋ ਜਾਏਗਾ। ਨਾਮ ਤਾਂ ਹੈ ਦਵਾਈ, ਪਰਹੇਜ਼ ਕੀ ਹੈ? ਕਾਮ ਕਰੋ ਲੋਭ ਮੋਹ ਹੰਕਾਰ ਦਾ ਪਰਹੇਜ਼ ਰੱਖਣਾ। ਪਰਹੇਜ਼ ਰੱਖ ਕੇ ਦਵਾਈ ਖਾਧੀ ਜਾਏ ਤਾਂ ਉਹ ਫਿਰ ਮੁਕਤੀ ਰੂਪ ਇਹ ਜਿਹੜਾ ਸਾਧ ਸਿੰਘ ਜੀ ਇਹ ਸਾਨੂੰ ਫਲ ਮਿਲ ਜਾਂਦਾ ਹੈ। ਉੱਥੇ ਤੰਦਰੁਸਤੀ ਹੈ, ਇੱਥੇ ਤੰਦਰੁਸਤੀ ਹੈ, ਜੰਮਣਾ ਮਰਨ ਤੋਂ ਰਹਿਤ ਹੋ ਜਾਈਦਾ। ਇਸ ਕਰਕੇ ਕਾਮ ਕ੍ਰੋਧ ਨਿੰਦਾ ਪਰ ਹਰੀ ਹੈ। ਅੱਗੇ ਬੋਲੋ ਜੀ।
ਹਰ ਰਸਨਾ ਨਾਨਕ ਗਾਵਣਾ,
ਅਤੇ ਹਰੀ ਪਰਮੇਸ਼ਰ ਦਾ ਨਾਮ ਜਿਹੜਾ ਰਸਨਾ ਦੇ ਨਾਲ ਗਾਇਨ ਕਰਨਾ, ਹਰ ਵੇਰੇ ਨਾਮ ਜਪਣਾ।
ਜਿਸ ਰੂਪ ਨਾ ਰੇਖਿਆ ਕੁਲ ਨਹੀਂ ਜਾਤੀ,
ਜਿਸ ਪਰਮਾਤਮਾ ਦਾ रूप जिहड़ा है चिट्टा काला पीला जां होर तरह का इस तरह का रूप नहीं है, ना मच कछ आज रेख है उहदी कोई रूप ना रेखिया, कुल नहीं जाति उहदी अपनी कोई कुल नहीं है, उहदी वक्री कोई जात नहीं है रब की, ते इस करके वो ऐसा निराकार स्वरूप है।
पूर्ण पूर रहया दिन राती,
ते वो परिपूर्ण सारी जगह ही दिन रात एक सार मिलिया होया। गुरु गोबिंद सिंह साहब ने श्री दसम की बाणी के अंदर पावन वचन कही है, जिमी जमान के विखे समस्त एक जोत है, ना काट है ना वाढ है ना काट वाढ होत है, एक रस रहिंदा है।
जो जो जपै सोई वडभागी,
जिहड़ा जिहड़ा भी सतयुग दे विच किसी ने जपया, ध्रुव प्रहलाद ने जो भी जपदा है, जो अज वे जिहड़े जिहड़े ने भी जपया भगतां ने, वह बड़िया भागां वाले हो गए।
बहुड़ ना जोनी पावना,
वह जमन मरण के चक्कर तो बाहर हो जाएगा, मुड़ के इन्हां 84 लाख जूनां च नहीं जाएगा।
जिसनों बिसरा पुरख विधाता,
जिन्हों विधाता फल प्रदाता परमात्मा भुल गया है,
जलता फिरा रह नित ताता,
वो तो ऐ सड़दा फिरेगा जिवें भट्ठ ते दाणा पुजदा, हर वेन जियो जल वल जाओ, ते इस करके वो तत्ता गर्म होया काम क्रोध दे विच ऐ सड़दा फिरेगा, कितने ईरखा दे विच कदे काम की अग्नि कदे क्रोध की अग्नि सड़दा ही रहेगा। कल ताती ठंडा हरना, ठंडा तो परमात्मा का नाम है शांत करने वाला।
किरत घणा कौ रखा न कोई,
जेडे कीते हुए नूं भुला देन उन्हां दी तां रख्या भाई कोई नहीं कर सकता, किते नहीं रखता, उन्हां नूं कोई निवास नहीं दिंदा है। अकिरत कण सारियां तों मड़ है। भाई गुरदास साहब ने दो शब्द तां किरत कण ते पूरे ही लिख दते ना, मद विच रिद्धा पाए के कुत्ते दा माज, धरिया मानस खोपरी तिसमंदी बास, रतु भरिया कपड़ा करकजल तास, टकला चली चूहड़ी कर भोग बिलास, आख सुनाए पुछया लाही विश्वास, नदरी पवै अकिरत कण मत होए विनाश। अकिरत कण सारियों तो माड़ा, जिहड़ा किसी दे कीते हुए गुण नूं भुला देवे वह सब तो माड़ा मनिया है। परमात्मा परमेश्वर ने साढ़े किडे किडे गुण उपकार किए न, अकिरत कण ना बनीए। अकिरत कण वह है जिहड़ा रब नूं मनदे ही नहीं कि रब है नहीं, वह कहिंदे नहीं ये तां इवें लोकां दी बनाई गल है, वह है किरत कण। इस तरह के होर भी किरत कण ने जाने, उन्हां नूं कोई भी नहीं रखता है।
नरक घोर मैं पावना,
वो तो घोर भयानक कुंभी पाक नरक दे पाए जाते हैं जी।
जियो प्राण तन धन जिन साजिया,
जियो जीव आत्मा प्राण प्राण वायु जिहड़ी है जिहदे सुआस आउंदे न, ते जिस्म जियो प्राण तन शरीर है जिहड़ा, ते धन दे करके जिस वाहिगुरू ने साजना कीता है तैनूं सब कुछ दिता है, सो कोई विसरै जिन सब कुछ दिया।
मात गर्भ मह राख निवाजिया,
माता दे पेट दे च रख के तेनू बड़ियाया है, तेनू बड़ियाई दिती अग नहीं फूक सकी।
जिस स्यो प्रीत छाड अनराता,
ओ परमात्मा दी प्रीति छाड दिती ते कैसा है तू, अन होर तू रसा कसा दे विच रत गया, उनू छड़िया जिने माता दे उदर दी तेरी एडी बड़ी ऐसा किरत कणक तू बन गया, उन्हूं चेते नहीं करता है।
काहू सिरे ना लावना,
किसी ने भाई सिरे नहीं लाउणा, अध विचाले छड़ देणगे तैनूं।
धार अनुग्रह स्वामी मेरे,
हे मेरे स्वामी मालिक मेरे ते कृपा धारण करो जी।
घट घट वसह सबन कै नेरे,
तुसीं घटां घटां हिरदियां दे विच वसदे हो, सारिआं दे नेड़े हो करके प्रतक जोत हो करके सारिआं दे हिरदे तों हिरदे गुप्त वसिआ दिन राती, तेरा भाओ ना पूजे गोवारी, सारिआं दे अंदर है घट घट मैं हरजू वसै, संतन कहे पुकार।
हाथ हमारा कछुआ नाहीं,
हे मेरे वाहिगुरु साढ़े हाथ भी तो कुछ भी नहीं है, सब कुछ तुहाडे अधीन है महाराज।
जिस जनाए है तिसे जनावना,
हे महाराज जिन्हों तुसीं अपना आप जनाउना चाहो ओही थोनू जान सकता है।
जाकै मस्तक धुर लिख पाया,
जिन्हां दे धुरां तो मत्थे दे उत्ते तुहाडी प्राप्ति दा लेख, निष्काम कर्मां दे प्रेरे होए ईश्वर ने लेख पा दिता है, ਉਹੀ ਤੁਹਾਨੂੰ ਮਿਲਿਆ ਹੈ।
ਜਿਸ ਹੈ ਪੁਰਖ ਨਾ ਵਿਆਪੈ ਮਾਇਆ,
ਉਹਨੂੰ ਮਾਇਆ ਨਹੀਂ ਵਿਆਪਦੀ ਹੈ, ਮਾਇਆ ਨਹੀਂ ਚਿੰਬੜਦੀ, ਉਹਨੂੰ ਮਾਇਆ ਉਹਦੇ ਤੇ ਪ੍ਰਭਾਵ ਨਹੀਂ ਪਾ ਸਕਦੀ।
ਨਾਨਕ ਦਾਸ ਸਦਾ ਸਰਣਾਈ,
ਮਹਾਰਾਜ ਸਾਹਿਬ ਕਹਿੰਦੇ ਨੇ ਮੈਂ ਦਾਸ ਤੁਹਾਡੀ ਸਦਾ ਹੀ ਸ਼ਰਨ ਵਿੱਚ ਹਾਂ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਆ,
ਦੂਸਰ ਲਵੈ ਨਾ ਲਾਵਣਾ।
ਹੇ ਪਰਮੇਸ਼ਰ ਜੀ, ਹੇ ਗੁਰੂ ਨਾਨਕ ਸਾਹਿਬ, ਤੁਹਾਡੇ ਤੋਂ ਬਿਨਾਂ ਤਾਂ ਸਾਨੂੰ ਕੋਈ ਲਵੇ ਵੀ ਨਹੀਂ ਲਾਉਣਾ, ਕਿਸੇ ਨੇ ਸਾਨੂੰ ਰੱਖਣਾ ਤਾਂ ਕੀ ਹੈ ਚਰਨਾਂ 'ਚ, ਨੇੜੇ ਵੀ ਨਹੀਂ ਲੱਗਣ ਦੇਣਾ, ਤੁਹਾਡੇ ਤੋਂ ਬਿਨਾਂ ਤੂੰ ਹੀ ਹੈ ਸਾਡਾ ਸਭ ਕੁਛ।
ਆਗਿਆ ਦੁੱਖ ਭੁੱਖ ਸਭ ਕੀਨੇ,
ਤੁਸੀਂ ਆਗਿਆ ਦੇ ਵਿੱਚ ਜੀਵਾਂ ਨੂੰ ਦੁੱਖ ਜਾਂ ਸੁੱਖ ਆਦਿ ਜਿਹੜੇ ਨੇ ਕਰਮਾਂ ਅਨੁਸਾਰ ਇਹ ਸਭ ਕੀਨੇ, ਇਹਨੂੰ ਸਮਝਣ ਦੀ ਲੋੜ ਹੈ ਵੀ ਕਿਵੇਂ ਕੀਨੇ। ਜਿਹੜੇ ਜੀਵ ਨੇ ਕਰਮ ਕੀਤੇ ਹੈ, ਪਾਪ ਕਰਮ ਕੀਤੇ, ਉਹ ਪਾਪ ਕਰਮ ਦਾ ਫਲ ਦੇਣਾ ਪਰਮਾਤਮਾ ਨੇ। ਗੁਨਾਹ ਕੀਤਾ ਬੰਦੇ ਨੇ, ਸਜ਼ਾ ਦਿੰਦੀ ਹੈ ਸਰਕਾਰ। ਹੁਣ ਜੇ ਸਰਕਾਰ ਨੂੰ ਗਾਲਾਂ ਕੱਢੇ ਅਤੇ ਆਪਣੇ ਗੁਨਾਹ ਨੂੰ ਚੇਤੇ ਹੀ ਨਾ ਕਰੇ, ਫਿਰ ਮੂਰਖ ਨਹੀਂ ਤਾਂ ਹੋਰ ਕੀ ਹੈ। ਪਰਮਾਤਮਾ ਦੁੱਖ ਨਹੀਂ ਦਿੰਦਾ ਕਿਸੇ ਨੂੰ, ਦੁੱਖ ਦਿੰਦਾ ਕਿਵੇਂ ਹੈ, ਸਾਡੇ ਕਰਮਾਂ ਦੇ ਕੀਤੇ ਹੋਏ ਫਲ ਦਾ ਭੁਗਤਾਨ ਕਰਦਾ ਹੈ। ਕਿਤੇ ਕਿਤੇ ਕਰਮ ਬਖਸ਼ੀ ਕਰ ਦਿੰਦਾ, ਉਹ ਫਿਰ ਫਲ ਭੋਗੇ ਤੋਂ ਬਿਨਾਂ ਵੀ ਬਖਸ਼ੇ ਜਾਂਦੇ, ਇਹ ਉਹਦੀ ਨਿਵਾਜਿਸ਼ ਹੈ। ਇਸ ਕਰਕੇ ਪਰਾਲਭ ਦੇ ਵਿੱਚ ਜੋ ਕੀਨੇ ਕਰ ਦਿੱਤੇ ਵੀ ਇਹਨੂੰ ਫਲਾਣੇ ਟਾਈਮ ਆ ਦੁੱਖ ਮਿਲਣਾ, ਫਲਾਣੇ ਟਾਈਮ ਸੁੱਖ ਮਿਲਣਾ, ਉਹ ਮਿਲਦੇ ਹੈ ਪਰਾਲਭ ਅਨੁਸਾਰ। ਦੁੱਖ ਸੋ ਪੁਰਬ ਜਨਮ ਕੇ ਕੀਏ ਸੋ ਜਾਣੇ ਜਿਨ ਦਾਤੇ ਦੀਏ, ਕਿਸ ਕੋ ਦੋਸਤ ਦੇ ਤੂੰ ਪੁਰਾਣੇ, ਸੋ ਆਪਣਾ ਕੀ ਅਕਰਾਰਾ ਹੈ। ਦੁਨੀਆਂ 'ਚ ਕੋਈ ਕਿਸੇ ਨੂੰ ਸੁੱਖ ਨਹੀਂ ਦਿੰਦਾ ਅਤੇ ਨਾ ਹੀ ਕੋਈ ਕਿਸੇ ਨੂੰ ਦੁੱਖ ਦਿੰਦਾ, ਸਾਡਾ ਹੀ ਕਰਮ ਕਿਸੇ ਦੇ ਵਿੱਚ ਦੀ ਹੋ ਕੇ ਭੁਗਤਾਨ ਹੁੰਦਾ ਹੈ, ਦੁੱਖ ਰੂਪ ਦੇ ਸੁੱਖ ਰੂਪ ਦੇ, ਭਾਵੇਂ ਸਾਡੇ ਸੰਬੰਧੀ ਨੇ, ਭਾਵੇਂ ਸਾਡੇ ਗੁਆਂਢੀ ਨੇ, ਭਾਵੇਂ ਸਾਡੇ ਕੋਈ ਦੁਸ਼ਮਣ ਅਤੇ ਮਿੱਤਰ ਨੇ, ਇਹ ਸਾਡਾ ਆਪਣਾ ਕਰਮ ਹੈ।
ਅੰਮ੍ਰਿਤ ਨਾਮ ਬਿਰਲਾ ਹੀ ਚੀਨੇ,
ਮ੍ਰਿਤੂ ਤੋਂ ਰਹਿਤ ਪਰਮਾਤਮਾ ਦੇ ਨਾਮ ਨੂੰ ਕਿਸੇ ਬਿਰਲੇ ਨਹੀਂ ਜਾਣਿਆ ਹੈ।
ਤਾਂ ਕੀ ਕੀਮਤ ਕਹਿਣ ਨਾ ਜਾਈ,
ਉਸ ਵਾਹਿਗੁਰੂ ਦੀ ਪ੍ਰਾਪਤੀ ਦੀ ਕੀਮਤ ਨਹੀਂ ਕਹੀ ਜਾ ਸਕਦੀ।
ਜਤ ਕਤ ਉਹੀ ਸਮਾਵਣਾ,
ਜਤ ਕਤ ਜਿੱਥੇ ਕਿੱਥੇ ਵੀ ਹੈ ਉਹੀ ਸਮਾਇਆ ਹੋਇਆ, ਮਿਲਿਆ ਹੋਇਆ ਸਾਰੀ ਜਗ੍ਹਾ ਵਾਹਿਗੁਰੂ।
ਸੋਈ ਭਗਤ ਸੋਈ ਵੱਡਦਾਤਾ,
ਉਹੀ ਭਗਤ ਹੈ ਅਤੇ ਉਹੀ ਭਾਈ ਵੱਡਾ ਦਾਤਾ ਹੈ, ਅਤੇ ਵੱਡ ਦਾਨਾ, ਦਾਨਾ ਵੀ ਉਹੀ ਹੈ, ਦਾਤਾ ਵੀ ਉਹ ਹੈ ਜਿਹੜਾ ਨਾਮ ਅੱਗੇ ਦ੍ਰਿੜ ਕਰਵਾਉਂਦਾ ਹੈ।
ਸੋਈ ਪੂਰਨ ਪੁਰਖ ਵਿਧਾਤਾ,
ਉਹੀ ਪੂਰਨ ਪਰਿਪੂਰਨ ਪੁਰਖ ਵਿਧਾਤਾ, ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜਿਹੜਾ ਪੁਰਖ ਵਿਆਪਕ ਹੈ, ਪਰਿਪੂਰਨ ਹੈ, ਵਿਧਾਤਾ ਫਲ ਪ੍ਰਦਾਤਾ ਹੈ, ਭਗਤਾਂ ਨੇ ਉਹਨੂੰ ਜਾਣ ਲਿਆ ਹੈ।
ਬਾਲ ਸਹਾਈ ਸੋਈ ਤੇਰਾ,
ਮਹਾਰਾਜ ਕਹਿੰਦੇ ਬਾਲਪਨ ਅਵਸਥਾ ਦੇ ਵਿੱਚ ਤੇਰੀ ਸਹਾਇਤਾ ਮਾਤਾ ਦੇ ਉਦਰ 'ਚ ਉਸੇ ਨੇ ਕੀਤੀ ਸੀ।
ਜੋ ਤੇਰਾ ਮਨ ਭਾਵਨਾ,
ਜੋ ਤੇਰੇ ਮਨ ਭਾਵਨਾ, ਹੇ ਮੇਰੇ ਵਾਹਿਗੁਰੂ ਜਿਹੜੇ ਤੇਰੇ ਮਨ ਨੂੰ ਭਾ ਗਏ, ਚੰਗੇ ਲੱਗੇ, ਤੂੰ ਉਹਨਾਂ 'ਤੇ ਕਿਰਪਾ ਫਿਰ ਕਰ ਦਿੰਦਾ ਮਹਾਰਾਜ, ਉਹਨਾਂ ਦੀ ਸਹਾਇਤਾ ਕਰਦਾ।
ਮਿਰਤ ਦੁੱਖ ਸੁੱਖ ਲਿਖ ਪਾਏ,
ਇਹ ਹੁਣ ਜਿਹੜੀਆਂ ਕੁਛ ਗੱਲਾਂ ਜਿਹੜੀਆਂ ਬੜੀਆਂ ਸਮਝਣ ਵਾਲੀਆਂ ਹਨ। ਮ੍ਰਿਤ ਨਾਮ ਹੈ ਮੌਤ ਦਾ, ਅਸੀਂ ਅਗਿਆਨਤਾ ਦੀ ਬੋਲੀ ਕਹਿੰਦੇ ਲਓ ਜੀ ਰੱਬ ਨੇ ਉਹਨੂੰ ਮਾਰ ਦਿੱਤਾ, ਅਜੇ ਉਹਦੇ ਘਰਦਿਆਂ ਨੂੰ ਬੜੀ ਲੋੜ ਸੀ, ਅਜੇ ਆਹ ਸੀ, ਰੱਬ ਨੇ ਬੜਾ ਲੋੜਾ ਕੀਤਾ, ਇੱਥੇ ਲਿਆ ਕੇ ਭਾਂਡਾ ਰੱਬ ਦੇ ਜਿਵੇਂ ਭੰਨਦੇ ਨੇ, ਅਤੇ ਸਮਝੋ ਇਹਨੂੰ ਗੱਲ ਨੂੰ। ਇੱਥੇ ਨਿਰਣਾ ਕਰਤਾ ਮ੍ਰਿਤ ਮੌਤ ਕਦੋਂ ਆਉਂਦੀ ਹੈ, ਦੁੱਖ ਕਦੋਂ ਮਿਲਦਾ, ਦੂਸਰਾ ਸ਼ਬਦ ਦੁੱਖ, ਅਤੇ ਸੁੱਖ ਕਦੋਂ ਮਿਲਦਾ ਹੈ। ਮ੍ਰਿਤ ਦੁੱਖ ਸੁੱਖ ਲਿਖ ਪਾਏ, ਇਹ ਪਹਿਲਾਂ ਹੀ ਲਿਖਤ ਪਾ ਦਿੱਤੀ ਹੈ। ਮਰਨ ਲਿਖਾਏ ਮੰਡਲ ਮਹਿ ਆਏ, ਤੂੰ ਆਇਆ ਬਾਅਦ 'ਚ, ਲਿਖਤ ਤੇਰੀ ਪਹਿਲਾਂ ਹੋ ਗਈ, ਵੀ ਕਿੰਨਾ ਚਿਰ ਜਿਉਂਦੇ ਰਹਿਣਾ। ਤੋ ਇਸ ਕਰਕੇ ਇਹਦੇ ਵਿੱਚ ਕਿਤੇ ਵੀ ਕੋਈ ਤਿਲ ਜਿੰਨੀ ਵੀ ਤਿਲ ਨਹੀਂ,
ਤਿਲ ਨਹੀਂ ਵਧੈ ਘਟੈ ਨਾ ਘਟਾਏ,
ਇੱਕ ਤਿਲ ਮਾਤਰ ਵੀ ਤੇਰੀ ਉਮਰ ਵੱਧ ਨਹੀਂ ਸਕਦੀ, ਕਿਸੇ ਯਤਨ ਨਾਲ ਕੋਈ ਵਧਾ ਨਹੀਂ ਸਕਦਾ, ਔਰ ਤਿਲ ਮਾਤਰ ਤੇਰੀ ਉਮਰ ਨੂੰ ਕੋਈ ਤੇਰਾ ਦੁਸ਼ਮਣ ਘਟਾ ਵੀ ਨਹੀਂ ਸਕਦਾ। ਗਣ ਕਾਲੇ ਸਭ ਦਿਵਸ ਸਾਸ ਨੇ ਵਢਣ ਕੱਟਣ ਤਿਲ ਸਾਧ, ਉੱਥੇ ਵੀ ਇਹੀ ਪ੍ਰਮਾਣ ਹੈ। ਅੱਗੇ ਚਲੋ ਜੀ।
ਸੋਈ ਹੋਏ ਜੇ ਕਰਤੇ ਭਾਵੈ,
ਜੋ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਨੂੰ ਭਾਉਂਦਾ ਹੈ ਨਾ, ਜਿਹਨੇ ਸ੍ਰਿਸ਼ਟੀ ਰਚੀ ਹੈ, ਉਹੀ ਹੁੰਦਾ ਹੈ।
ਕਹਿ ਕਹਿ ਆਪ ਵਿਝਾਵਣਾ,
ਕਹਿ ਕਹਿ ਕੇ ਤਾਂ ਆਪਣੇ ਆਪ ਨੂੰ ਐਵੇਂ ਫਿਰ ਵਿਝਾਵਣਾ, ਆਪਣੇ ਆਪ ਨੂੰ ਖੱਜਲ ਖੁਆਰ ਹੀ ਹੋਣਾ ਨਾ। ਇਸ ਕਰਕੇ
ਅੰਧਕੂਪ ਤੇ ਸੇਈ ਕਾਢੇ,
ਅੰਧਕੂਪ ਕੀ ਹੈ, ਅਗਿਆਨਤਾ ਦੇ ਅੰਨੇ ਖੂਹ ਦੇ ਵਿੱਚੋਂ ਉਹਨਾਂ ਨੂੰ ਹੀ ਕੱਢਿਆ ਹੈ ਪਰਮੇਸ਼ਰ ਵਾਹਿਗੁਰੂ ਨੇ।
ਜਨਮ ਜਨਮ ਕੇ ਟੂਟੇ ਗਾਂਢੇ,
ਜਨਮਾਂ ਜਨਮਾਤਰਾ ਦੇ ਟੁੱਟਿਆ ਹੋਇਆਂ ਨੂੰ, ਜੇ ਟੂਟੇ ਤਾਂ ਲੇਹੋ ਸਾਂਠ, ਟੂਟੀ ਗੰਢ ਹਰ ਗੋਪਾਲ, ਉਹਨਾਂ ਨੂੰ ਗੰਢ ਲਿਆ, ਉਹਦੀ ਪ੍ਰੀਤੀ ਟੁੱਟੀ ਹੋਈ ਜਨਮਾਂ ਜਨਮਾਤਰਾ ਦੀ ਗੰਢ ਲਈ, ਜਿਹੜੇ ਗੁਰੂ ਵਾਲੇ ਬਣ ਗਏ ਹਨ।
ਕਿਰਪਾ ਧਾਰ ਰੱਖੇ ਕਰ ਆਪਣੇ,
ਉਹ ਕਿਰਪਾ ਕਰਕੇ ਜਿਹਨਾਂ ਨੂੰ ਆਪਣੇ ਕਰਕੇ ਰੱਖਿਆ ਹੈ।
ਮਿਲ ਸਾਧੂ ਗੋਬਿੰਦ ਧਿਆਵਣਾ,
ਤੇ ਸਾਧੂਆਂ ਦੀ ਸੰਗਤ ਨਾਲ ਮਿਲ ਕੇ ਗੋਬਿੰਦਾਂ ਕਰਕੇ ਬਿੰਦ ਜਾਣਨ ਯੋਗ, ਵਾਹਿਗੁਰੂ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕਰ।
ਤੇਰੀ ਕੀਮਤ ਕਹਿਣ ਨਾ ਜਾਈ।
ਹੁਣ ਮਹਾਰਾਜ ਸਾਹਿਬ ਜੀ ਸੋਹਲੇ ਨਾਮ ਦੀ ਜਿਹੜੀ ਬਾਣੀ ਹੈ ਮਾਰੂ ਰਾਗ ਦੇ ਅੰਦਰ, ਅਤੇ ਜਿਹਦੇ 'ਚ ਔਖੇ ਤੋਂ ਔਖੇ ਸ਼ਬਦ ਵੀ ਪਿੱਛੇ ਜਿਹੜੇ ਸੰਸਰਨਾਮਾ ਸੁਣਿਆ, ਇਸਲਾਮ ਦੀ ਬੋਲੀ ਦੇ ਸਾਰੇ ਸ਼ਬਦ ਆਏ, ਇਹ ਕਠਿਨ ਸੀ। ਅਤੇ ਦੂਸਰਾ, ਇਸ ਸੋਹਲੇ ਨਾਮ ਦੀ ਬਾਣੀ ਦੀ ਕਥਾ ਇਸ ਕਰਕੇ ਵੀ ਔਖੀ ਹੈ ਵੀ ਸੋਲ੍ਹਾਂ ਸੋਲ੍ਹਾਂ ਸ਼ਬਦ ਤਾਂ ਹੈ, ਫਿਰ ਇੱਕੀ ਇੱਕੀ ਪਦ ਵੀ ਆਏ ਹੈ, ਜੀ ਵਿਸਥਾਰ ਜ਼ਿਆਦਾ ਹੁੰਦਾ ਹੈ। ਤੋ ਇਸ ਕਰਕੇ ਹੁਣ ਇੱਥੇ ਸਮਾਪਤੀ ਹੋ ਰਹੀ ਆ ਅੱਜ ਇਸ ਬਾਣੀ ਦੀ। ਤੇਰੀ ਕੀਮਤ ਕਹਿਣ ਨਾ ਜਾਈ, ਇਹ ਵਾਹਿਗੁਰੂ ਤੇਰੀ ਪ੍ਰਾਪਤੀ ਰੂਪੀ ਕੀਮਤ ਨਹੀਂ ਕਹੀ ਜਾ ਸਕਦੀ ਹੈ।
ਅਚਰਜ ਰੂਪ ਵੱਡੀ ਵਡਿਆਈ,
ਤੇਰਾ ਅਚਰਜ ਰੂਪ ਹੈ, ਅਚਰਜ ਨਾਮ ਹੈਰਾਨ ਕਰਨ ਵਾਲਾ ਹੈ, ਬਿਸਮਾਦ ਕਰਨ ਵਾਲਾ ਹੈ। ਅਚਰਜ ਰੂਪ ਵੱਡੀ ਵਡਿਆਈ, ਵਡਿਆਈ ਤੇਰੀ ਵੱਡੀ ਹੈ, ਪਰ ਵਿਆਖਿਆ ਦੇ ਵਿੱਚ ਨਹੀਂ ਆ ਸਕਦੀ, ਅਤੇ ਇਸ ਕਰਕੇ ਇਸ ਦਾ ਤ੍ਰੇਤੇ ਯੁੱਗ ਦੇ ਅੰਦਰ ਮਹਾਂਮੁਨੀ ਵਸਿਸ਼ਟ ਜੀ ਸਭਾ ਲਗਾਈ ਬੈਠੇ, ਰਿਸ਼ੀ ਮੁਨੀ ਸਾਰੇ ਬੈਠੇ ਹੈ, ਅਤੇ ਰਾਮ ਚੰਦਰ ਜੀ ਉਹਨਾਂ ਦੇ ਸ਼ਿਸ਼ ਸਨ, ਮਹਾਰਾਜ ਦਸ਼ਰਥ ਦੇ ਪੁੱਤਰ ਸੀ, ਅਵਤਾਰੀ ਪੁਰਖ ਸੀ। ਅਤੇ ਰਾਮ ਚੰਦਰ ਜੀ ਨੇ ਆਪਣੇ ਗੁਰਦੇਵ 'ਤੇ ਇੱਕ ਸਵਾਲ ਕੀਤਾ, ਭਰੀ ਸਭਾ ਦੇ ਵਿੱਚ ਕਿ ਰਿਸ਼ੀਆਂ ਮੁਨੀਆਂ ਦੇ ਕੋਈ ਨਾ ਕੋਈ ਵਿਸ਼ੇ 'ਤੇ ਗੱਲ ਹੁੰਦੀ ਰਹਿੰਦੀ। ਕਹਿੰਦੇ ਗੁਰਦੇਵ, ਮੈਂ ਇੱਕ ਆਪ ਜੀ ਦੀ ਰਸਨਾ ਤੋਂ ਸੁਣਨਾ ਚਾਹੁੰਦਾ। ਕਹਿੰਦੇ ਜੀ ਦੱਸੋ। ਕਹਿਣ ਲੱਗੇ ਜੀ ਬ੍ਰਹਮ ਦੀ ਵਿਆਖਿਆ ਦੱਸੋ ਕੀ। ਮਹਾਮੁਨੀ ਵਸਿਸ਼ ਜੀ ਚੁੱਪ ਕਰ ਗਏ, ਬੋਲੇ ਨਹੀਂ। ਥੋੜ੍ਹਾ ਚਿਰ ਚੁੱਪ ਕਰਨ ਤੋਂ ਬਾਅਦ ਰਾਮ ਚੰਦਰ ਜੀ ਫਿਰ ਬੋਲੇ, ਕਹਿੰਦੇ ਗੁਰਦੇਵ, ਮੈਂ ਪ੍ਰਸ਼ਨ ਕੀਤਾ ਸੀ, ਆਪ ਜੀ ਨੇ ਉੱਤਰ ਨਹੀਂ ਦਿੱਤਾ। ਉਹ ਫਿਰ ਨਾ ਬੋਲੇ। ਤੀਸਰੀ ਵਾਰ ਰਾਮ ਚੰਦਰ ਜੀ ਕਹਿਣ ਲੱਗੇ, ਗੁਰਦੇਵ, ਮੇਰੇ ਪ੍ਰਸ਼ਨ ਕਾ ਆਪ ਕੇ ਪਾਸ ਉੱਤਰ ਨਹੀਂ ਹੈ, ਇਸ ਲਈ ਆਪ ਚੁੱਪ ਹੋ ਗਏ। ਤੇ ਮਹਾਮੁਨੀ ਵਸਿਸ਼ ਜੀ ਬੋਲੇ, ਹੇ ਰਾਮ, ਮੈਂ ਤਾਂ ਉੱਤਰ ਕਵਕਾ ਦੇ ਚੁੱਕਾ ਹੂੰ, ਮੈਂ ਤਾਂ ਬਹੁਤ ਦੇਰ ਹੋ ਗਈ ਉੱਤਰ ਦਿੱਤੇ ਨੂੰ, ਪ੍ਰਸ਼ਨ ਕਰਦਿਆਂ ਤੈਨੂੰ ਉੱਤਰ ਦੇ ਦਿੱਤਾ ਸੀ। ਕਹਿਣ ਲੱਗੇ, ਨਹੀਂ ਮਹਾਰਾਜ, ਐਡੀ ਬੜੀ ਭੁੱਲ ਮੈਂ ਕਿਵੇਂ ਕਰ ਸਕਦਾ, ਆ ਰਿਸ਼ੀ ਮੁਨੀ ਜਿੰਨੇ ਸਾਰੇ ਬੈਠੇ ਨੇ ਮੇਰੇ ਗਵਾਹ, ਮੇਰੇ ਪ੍ਰਸ਼ਨ ਤੋਂ ਬਾਅਦ ਤਾਂ ਤੁਸੀਂ ਚੁੱਪ ਹੀ ਹੋ ਗਏ। ਕਹਿੰਦੇ ਬ੍ਰਹਮ ਦੀ ਵਿਆਖਿਆ ਹੀ ਚੁੱਪ ਹੈ, ਉੱਥੇ ਸ਼ਬਦ ਨਹੀਂ ਹੈ ਕੋਈ, ਉਹ ਅਸਚਰਜ ਹੈ, ਉਹਦੀ ਵਿਆਖਿਆ ਅਕੱਥੇ ਕਾ ਕਿਆ ਕਥੀਆ ਭਾਈ। ਤੋ ਇਸ ਕਰਕੇ ਉਹਨੂੰ ਕਿਹਾ ਅਚਰਜ ਰੂਪ, ਉਹਦਾ ਰੂਪ ਵੀ ਬਿਸਮਾਦ ਨਾਦ, ਬਿਸਮਾਦ ਵੇਦ, ਬਿਸਮਾਦ ਜੀ, ਬਿਸਮਾਦ ਭੇਦ, ਉਹ ਸਭ ਕੁਛ ਬਿਸਮਾਦ ਹੈ ਉਸਦਾ। ਵਾਹੇ ਨਾਮ, ਵਾਹਿਗੁਰੂ ਸ਼ਬਦ ਹੈ ਨਾ, ਇਹਦੇ ਮੂਹਰੇ ਸ਼ਬਦ ਹੈ ਵਾਹੇ ਗੁਰੂ, ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਦੇ ਪਰ ਉਗਤ ਨਾ ਕੋਈ, ਇਦੋਂ ਪ੍ਰੋਕਤੀ ਕੋਈ ਨਹੀਂ ਹੈ। ਹੇ ਵਾਹਿਗੁਰੂ, ਤੂੰ ਅਸਚਰਜ ਰੂਪ ਹੈ, ਵਾਹੇ ਅਸਚਰਜ ਗੋ ਅੰਧਕਾਰ ਰੂਪ ਪ੍ਰਕਾਸ਼, ਤੂੰ ਅੰਧੇਰੇ ਵਿੱਚ ਪ੍ਰਕਾਸ਼ ਕਰਨ ਵਾਲਾ ਹੈ, ਔਰ ਬੜਾ ਅਸਚਰਜ ਰੂਪ ਹੈ ਤੂੰ, ਇਹ ਵਾਹਿਗੁਰੂ ਮੰਤਰ ਦੇ ਅਰਥ ਨੇ। ਅਚਰਜ ਰੂਪ, ਵੱਡੀ ਵਡਿਆਈ ਤੇਰੀ, ਵੱਡੀ ਵਡਿਆਈ ਦਾ ਮਾਲਕ ਹੈ ਤੂੰ।
ਭਗਤ ਦਾਨ ਮੰਗ ਜਨ ਤੇਰਾ,
ਗੁਰੂ ਅਰਜਨ ਦੇਵ ਜੀ ਦੇਖੋ ਕਿੱਡੀ ਨਿਮਰਤਾ ਹੈ, ਮਹਾਰਾਜ ਤੇਰੀ ਭਗਤੀ ਦਾ ਦਾਨ ਮੈਂ ਦਾਸ ਮੰਗਦਾ, ਸਾਨੂੰ ਆਪ ਰਸਨਾ ਤੋਂ ਉਚਾਰਨ ਕਰਕੇ ਬੇਨਤੀ ਕਰਨ ਦਾ ਢੰਗ ਦੱਸਦੇ ਹੈ। ਜਿਵੇਂ ਅਧਿਆਪਕ ਪਹਿਲਾਂ ਅੱਖਰ ਬੋਲਦਾ ਤਾਂ ਉਹ ਫਿਰ ਵਿਦਿਆਰਥੀ ਪਿੱਛੇ ਪੜ੍ਹਦਾ। ਭਗਤ ਦਾਨ ਮੰਗੇ ਜਨ ਤੇਰਾ, ਜਨ ਦਾਸ ਤੇਰਾ ਭਗਤੀ ਦਾ ਦਾਨ ਮੰਗਦਾ, ਬਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਹੋਇਓ, ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ, ਦੇਹੋ ਆਪਣਾ ਨਾਮ, ਮੈਨੂੰ ਭਗਤੀ ਦਾ ਦਾਨ ਦਿਓ ਜੇ।
ਨਾਨਕ ਬਲ ਬਲ ਜਾਵਣਾ,
ਮਹਾਰਾਜ ਕਹਿੰਦੇ ਮੈਂ ਮਨ ਕਰਕੇ ਵੀ ਔਰ ਮੈਂ ਬਾਣੀ ਕਰਕੇ ਵੀ ਬਲ ਬਲਿਹਾਰ ਬਲਿਹਾਰ ਕੁਰਬਾਨ ਜਾਂਦਾ ਹਾਂ। ਇਸ ਦੇ ਅੱਗੇ ਸਾਧ ਸਿੰਘ ਜੀ ਮੈਂ ਇਸ ਕਰਕੇ ਥੋੜ੍ਹੇ ਜਿਹੇ ਮਿੰਟ ਵਿੱਚ ਆਇਆ ਦੋ ਤਿੰਨ, ਮੈਨੂੰ ਇਸ ਵੀ ਕਿਤੇ ਗੱਲ ਰਹਿ ਨਾ ਜਾਏ। ਅਤੇ ਜਿਹੜੇ ਪਾਠੀ ਸਿੰਘ ਨੂੰ ਵਿਸ਼ੇਸ਼ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਥੋੜ੍ਹਾ ਜਿਹਾ ਤੁਸੀਂ ਜ਼ਿਆਦਾ ਧਿਆਨ ਦੇਣਾ, ਚਾਹੇ ਉਹ ਸਰੋਤਿਆਂ 'ਚ ਬੈਠੇ ਨੇ। ਇਹ ਜਿਹੜੇ ਅੱਖਰ ਲਿਖੇ ਹੋਇਆ ਹੈ, ਅੰਕ ਲਿਖੇ ਨੇ, ਪਹਿਲਾਂ ਲਿਖਿਆ ਹੋਇਆ 15, ਫਿਰ ਲਿਖਿਆ 1, ਫਿਰ ਲਿਖਿਆ 14, ਫਿਰ ਲਿਖਿਆ 22, ਫਿਰ ਲਿਖਿਆ 24, ਫਿਰ ਲਿਖਿਆ 2, ਫਿਰ ਲਿਖਿਆ 14, ਫਿਰ ਲਿਖਿਆ 62। ਕਿਹਾ ਇਹ ਵਾਧੂ ਲਿਖ ਦਿੱਤੇ? ਇਹਨੂੰ ਵਿਆਖਿਆਕਾਰ ਸਾਡੇ ਇਹਨੂੰ ਛੱਡ ਕੇ ਲੰਘ ਜਾਂਦੇ ਅੱਗੇ, ਅਰੇ ਇਹਨੂੰ ਵਾਧੂ ਸਮਝ, ਇਹਨੂੰ ਪੜ੍ਹਨਾ ਨਹੀਂ, ਇਹਨੂੰ ਸਮਝਣਾ, ਵਿਆਖਿਆ ਦੇ ਵਿੱਚ ਇਹਨੂੰ ਸਮਝਣਾ। ਪਾਠੀ ਨੂੰ ਤਾਂ ਬੋਲਣ ਦੀ ਲੋੜ ਨਹੀਂ, ਇਹਦੇ 'ਚ ਅਖੰਡ ਪਾਠ ਚੱਲਦਾ, ਉਹਦੇ 'ਚ ਕੋਈ ਬੋਲਣ ਦੀ ਲੋੜ ਨਹੀਂ। ਇਹ ਵੀ ਮਰਿਆਦਾ ਤੋਂ ਉਲਟ ਹੈ, ਜੇ ਇਹ ਅੰਕ ਉੱਥੇ ਪੜ੍ਹਨ ਲੱਗ ਗਏ ਨਾ, ਇਹ ਵੀ ਨਹੀਂ ਹੈ ਮਰਿਆਦਾ। ਇਹਨੂੰ ਇਹ ਵੀ ਨਹੀਂ ਸਮਝਣਾ ਕਿ ਵਿਆਖਿਆਕਾਰ ਵੀ ਛੱਡ ਦੇਵੇ। ਜੇ ਵਿਆਖਿਆਕਾਰ ਨੇ ਛੱਡ ਦਿੱਤਾ, ਫਿਰ ਤੁਹਾਡੇ ਪੱਲੇ ਕੀ ਪਿਆ? ਇਹਨੂੰ ਸਮਝਣ ਦੀ ਲੋੜ ਹੈ, ਇਹ ਕੀ ਹੈ, ਇਹ ਵਿਆਖਿਆ ਦਾ ਕੀ ਹਿੱਸਾ ਹੈ, ਇਹ ਕਥਾ ਦਾ ਇੱਕ ਅਹਿਮ ਹਿੱਸਾ ਹੈ, ਇਹਨੂੰ ਛੱਡਿਆ ਨਹੀਂ ਜਾ ਸਕਦਾ ਇਹਨਾਂ ਅੰਕਾਂ ਨੂੰ, ਉਹ ਕੀ ਹੈ? ਪਹਿਲਾ ਹੈ ਅੰਕ 15। ਇਸ ਤੋਂ ਪਿੱਛੇ ਪੜ੍ਹੋਗੇ ਤਾਂ ਆਪ ਜੀ ਨੂੰ ਵੀ ਜਿਹੜੇ ਪਦ ਨੇ ਉਹਨਾਂ ਦੀ ਗਿਣਤੀ ਚਲੀ ਆਉਂਦੀ ਹੈ। ਇਸ ਸ਼ਬਦ ਦੇ 15 ਅੰਕ ਨੇ, ਇਸ ਲਈ 15 ਲਿਖ ਦਿੱਤਾ ਵੀ ਇਹਦੀਆਂ ਤੁਕਾਂ 15 ਨੇ। ਇਸ ਤੋਂ ਅਗਲੇ 1, 15 ਤੁਕਾਂ ਦਾ 1 ਸ਼ਬਦ ਹੈ, ਇਹ ਹੋ ਗਏ ਜੀ 15 ਅਤੇ 1। ਅੱਗੇ ਆ 14, 14 ਦਾ ਮਤਲਬ ਹੈ ਗੁਰੂ ਅਰਜਨ ਦੇਵ ਜੀ ਦੇ ਲੜੀ ਵਾਰ, ਪਿਛਲੀ ਜਿਹੜੀ ਗਿਣਤੀ ਚੱਲੀ ਆ ਉਹ 13 ਸੀ, ਇਹ 14। ਇਹ ਤਾਂ ਹੋ ਗਏ ਇੱਥੇ ਤੱਕ 15, 1 ਅਤੇ 14। ਇਸ ਤੋਂ ਅੱਗੇ ਚੱਲੀ ਹੈ ਗਿਣਤੀ ਦੁਬਾਰੇ ਫਿਰ 22। 22 ਦਾ ਮਤਲਬ ਕੀ ਹੈ? 22 ਦਾ ਮਤਲਬ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਸੋਲੇਹੇ ਜਿਹੜੇ ਨੇ ਉਹ 22 ਆਏ ਆ ਪਿੱਛੇ। ਸੋਲੇ ਨਾਮ ਦੀ ਬਾਣੀ 'ਚ 22 ਸ਼ਬਦ ਗੁਰੂ ਨਾਨਕ ਦੇ ਨੇ। ਇਸ ਤੋਂ ਅੱਗੇ 24 ਸ਼ਬਦ ਗੁਰੂ ਅਮਰਦਾਸ ਮਹਾਰਾਜ ਦੇ ਸੋਲੇ ਨੇ। ਇਸ ਤੋਂ ਅੱਗੇ ਆ ਗਏ 2 ਸੋਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨੇ। ਇਸ ਤੋਂ ਅੱਗੇ ਆ ਗਏ 14 ਅਤੇ 14 ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਗਿਣਤੀ 'ਚ, ਫਿਰ ਇਸ ਗਿਣਤੀ 'ਚ ਜੋੜ ਕਰਨ ਵਾਸਤੇ ਲਏ ਹੈ ਇਹਦਾ ਜੋੜ। ਪਿੱਛੇ ਆ ਗਿਆ 62, ਇਹਨਾਂ ਦਾ ਜੋੜ ਕਰੋਗੇ 62 ਆ ਜਾਏਗਾ। ਇਹ ਕੋਈ ਵਾਧੂ ਅੱਖਰ ਥੋੜ੍ਹੀ ਗੁਰੂ ਅਰਜਨ ਦੇਵ ਜੀ ਨੇ ਲਿਖ ਦਿੱਤੇ ਹੈ, ਇਹ ਇੱਕ ਵਿਆਖਿਆ ਦਾ ਅਹਿਮ ਹਿੱਸਾ ਹੈ। ਪਰ ਮੈਂ ਬੜਾ ਹੈਰਾਨੀ ਵੀ ਹੁੰਦੀ ਹੈ ਵੀ ਸਾਡੇ ਗਿਆਨੀ ਸਿੰਘ ਦੀ ਵਿਆਖਿਆ ਕਿਉਂ ਨਹੀਂ ਕਰਦੇ, ਇਹ ਵੀ ਇੱਕ ਸਵਾਲ ਹੈ। ਉਹ ਭਾਈ ਤੁਸੀਂ ਕਿਸੇ ਦੇ ਮਗਰ ਨਾ ਪੈ ਜਾਓ, ਕਿਸੇ ਗਿਆਨੀਆਂ ਨੇ ਤਾਂ ਕਹਿਣੀ ਆ ਵੀ ਆਹ ਫਲਾ ਘੱਟ ਗਿਆ, ਰੰਧਾਵੇ ਵਾਲਾ ਜਾਣ ਲੱਗਿਆ। ਬਈ ਭਾਈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਪੜ੍ਹ ਲਿਆ ਕਰੋ, ਮੈਨੂੰ ਕਿਹੜਾ ਆਕਾਸ਼ਵਾਣੀ ਹੋਈ ਹੈ ਜੀ, ਮੈਂ ਵੀ ਤਾਂ ਪੜ੍ਹਿਆ ਹੀ ਹੈ, ਉਹ ਗੁਰਬਾਣੀ 'ਚੋਂ ਹੀ ਖੋਜਿਆ ਵੀ ਇਹ ਕਿਉਂ ਲਿਖੇ। ਜਦੋਂ ਟੀਕਾ ਲਿਖਿਆ ਉਸ ਵੇਲੇ ਝਗੜਾ ਪੈ ਜਾਂਦਾ ਸੀ ਸਾਡੇ ਲਿਖਾਰੀ ਨਾਲ, ਇਹ ਦੱਸੋ ਜੀ ਵੀ ਕਿਉਂ ਲਿਖਿਆ ਗਿਆ, ਖੈੜਾ ਨਹੀਂ ਛੁੱਟਦਾ ਇਸ ਤਰ੍ਹਾਂ। ਇਸ ਕਰਕੇ ਗੁਰੂ ਕਿਰਪਾ ਕਰੇ, ਗਿਆਨੀ ਸਿੰਘਾਂ ਨੂੰ ਬੇਨਤੀ ਹੈ ਜੇ ਤੁਹਾਨੂੰ ਹੋਰ ਥਾਂ 'ਤੇ ਕਿਤੇ ਨਹੀਂ ਮਿਲਦੇ ਇਹ, ਤੁਸੀਂ ਸ਼ਿਕਾਇਤ ਕਰ ਸਕਦੇ ਹੋ ਵੀ ਸਾਨੂੰ ਵੀ ਕਿਤੇ ਇਹ ਤਾਂ ਨਾ ਸਾਹਿਬ ਸਿੰਘ ਨੇ ਲਿਖਿਆ ਜੀ, ਨਾ ਫਲਾਣੇ ਟੀਕੇ ਫਰੀਦਕੋਟ ਵਾਲੇ ਨੇ ਲਿਖਿਆ, ਅਤੇ ਨਾ ਜੀ ਅੰਮ੍ਰਿਤਸਰ ਵਾਲੇ ਲਿਖਿਆ, ਕਿਤੇ ਅਸੀਂ ਪੜ੍ਹੀਏ ਜੀ ਕਿੱਥੋਂ? ਤੁਹਾਡੇ ਕੋਲ ਗੁਰਬਾਣੀ ਅਰਥ ਭੰਡਾਰ ਪੜ੍ਹੋ, ਉਹਦੇ 'ਚ ਤੁਹਾਨੂੰ ਪੂਰਾ ਲਿਖਿਆ ਮਿਲੇਗਾ। ਇਸ ਕਰਕੇ ਪੜ੍ਹ ਕੇ ਵਿਆਖਿਆ ਕਰਨੀ ਚਾਹੀਦੀ ਹੈ। ਗੁਰੂ ਕਿਰਪਾ ਕਰੇ, ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਰਾਗੀ ਸਿੰਘ ਸਾਹਿਬਾਨ ਜਿਨ੍ਹਾਂ ਨੇ ਗੁਰਬਾਣੀ ਦਾ ਅੰਮ੍ਰਿਤ ਤੁਹਾਡੇ ਕੰਨਾਂ ਰੂਪ ਡੂੰਨਿਆ, ਇੱਥੇ ਇਹ ਅੰਮ੍ਰਿਤ ਪਾਉਣਾ ਹੈ, ਉਹ ਆਣ ਪਹੁੰਚੇ ਹੈ, ਸਮਾਂ ਵੀ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ ਜੀ, ਆਓ ਹੁਣ ਇੱਥੇ ਸਮਾਪਤੀ ਹੈ। ਹਾਂਜੀ ਬੋਲ,
ਤੇਰੀ ਕੀਮਤ ਕਹਿਣ ਨਾ ਜਾਈ, ਅਚਰਚ ਰੂਪ ਵੱਡੀ ਵਡਿਆਈ, ਭਗਤ ਦਾਨ ਮੰਗਾ ਜਨ ਤੇਰਾ, ਨਾਨਕ ਬਲ ਬਲ ਜਾਵਣਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗਮ ਪੂਰਨ ਮੋਹੇ ਮਯਾ ਧਾਰ। ਅੰਧ ਕੂਪ ਮਹਾ ਭਿਆਨ ਨਾਨਕ ਪਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ
ਪਾਰ
ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।